साहेब जी। एक ओहंकार सतनाम करता पुरख निरपाव निर्वैर अकाल मूर्त हजूनी सैभंग गुर प्रसाद जप आदि सच युगाद सच है पी सच नानक होसी पी सच। एक अद्वितीय गुरु नानक देव ओंकार गुर अंग देव पेवा सतनाम गुर अमर प्यारे करता रामदास गुरवारे पुरख श्री अर्जन सुखदानी निरपौ हर गोबिंद गुण खानी निर्वैर गुरु है श्री हर राये अकाल मूर्त हर कृष्ण त्याय हजूनी तेग बहादुर राय सह पंगुर दशमेश सहाय गुर प्रसाद ग्रंथ गुर ज्ञाना वाहिगुरु बंधन भगवाना। गुरु ग्रंथ कल युग भयो श्री गुरु रूप महान दस पातशाहियां रूप एहो गुरु ग्रंथ जी जान। पूर्ण देखो आत्मा द्वैत सर्व निवास पै शांत मन संत जेहे ते पद नमो हमार मोक उचरै शास्त्र खट पिंग गिरन चढ़ जाए अंध लखै बदरो सुने जाओ काल कृपा कराए कहां बुद्ध प्रभु तुच्छ हमारी मरण सकै महिमा जो तिहारी हम ना सकत कर सिफत तुम्हारी आप लिहो तुम कथा सुधारी। वाहिगुरु जी का खालसा वाहिगुरु जी की फतेह। परम सत्कार योग गुरु सरोह गुरु खालसा सतसंग जीओ आप सरबत संगतां उस अकाल पुरख वाहिगुरु दी बख्शिश दा सदका जिस वाहिगुरु ने संसार दी अद्भुत रचना रची है 84 लख जौन और 84 लख जौन दा सरदार सिरताज मनुख शरीर नूं बनाया उस दाते दा धन्नवाद करिए। 84 लख जोना विच धक्के खांदिआं नूं उस वाहिगुरु दी किरपा होई है मनुख शरीर मिलिआ। उस दाते नूं कहिए कि दाता तुमरी किरपा ते मानुख दे पाई है तेरी किरपा नाल मिली है देहो दर सहर राय। फिर उस वाहिगुरु दी किरपा कि मनुख शरीर दी बख्शिश दे विच होर बख्शिश कि सानू गुरु नानक आप नारायण कला धार जग में परवर योग परमेश्वर नाल सीधा संबंध सिखदा है अकाल पुरख वाहिगुरु दा सरगुण स्वरूप गुरु नानक दस जामे मनुखी जामे विच 11 निर्गुण ते सरगुण सांझा स्वरूप गुरु ग्रंथ साहिब वर्गा गुरु सानू मिलिया और अमर दी दात उस वाहिगुरु परमेश्वर दी कृपा दे नाल अमर दी दात मिली। ये सारियां दातां नू उस दाते दियां रहत वहत मिली ਔਰ ਫਿਰ ਸਭ ਤੋਂ ਵੱਡੀ ਬਾਤ ਜਿੱਥੇ ਪਰਮੇਸ਼ੁਰ ਆਪ ਵਸਿਆ ਹੋਇਆ ਹੈ ਉਹ ਟਿਕਾਣਾ ਹੈ ਸਤਸੰਗਤ ਵਿੱਚ ਸੰਗਤ ਹਰ ਪ੍ਰਭ ਵਰਤਦਾ ਪਿੱਛੇ ਆਪ ਵਰਤ ਰਿਹਾ ਹੈ ਬੂਝੋ ਸ਼ਬਦ ਵਿਚਾਰ ਕਥਨ ਹੈ ਕਿਰਤ ਸੰਜੋਗੀ ਪਇਆ ਪਾਲ ਸਾਧ ਸੰਗਤ ਮਹਿ ਬਸੈ ਗੋਪਾਲ ਤੇ ਉਹ ਥਾਂ ਤੇ ਸਾਨੂੰ ਬਹਿਣ ਦਾ ਮੌਕਾ ਮਿਲਿਆ ਹਰ ਰੋਜ਼ ਮਿਲਦਾ ਹੈ ਇਸ ਲਈ ਦਾਤੇ ਦਾ ਸ਼ੁਕਰਾਨਾ ਕਰਨਾ ਬਣਦਾ ਹੈ ਆਓ ਸ਼ਾਮਾਂ ਦੇ ਵਕਤ ਦੇ ਸਜੇ ਹੋਏ ਦੀਵਾਨ ਵਿੱਚ ਰਾਗੀ ਸਿੰਘ ਸਾਹਿਬਾਨ ਸ੍ਰੀ ਦਰਬਾਰ ਸਾਹਿਬ ਦੇ ਭਾਈ ਕਨੈਰ ਸਿੰਘ ਜੀ ਜਿਨ੍ਹਾਂ ਨੇ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕੀਤਾ ਹੈ ਤੇ ਬੜਾ ਰਸ ਬਿਨਾ ਕੀਰਤਨ ਉਹਦੇ ਚ ਵਾਰ ਵਾਰ ਧੁਨੀ ਉੱਠ ਰਹੀ ਸੀ ਤੇ ਦੁੱਖੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲੇ ਕੋਈ ਦੁੱਖ ਅਰ ਸੁੱਖ ਹੈ ਕਿ ਇਹ ਦੋਵੇਂ ਪ੍ਰਾਪਤ ਕਿਵੇਂ ਹੁੰਦੇ ਨੇ ਕਿ ਇਸ ਨੂੰ ਸਮਝਣ ਦੀ ਲੋੜ ਹੈ ਤਿੰਨ ਪ੍ਰਕਾਰ ਦਾ ਕਰਮ ਹੈ ਸੰਚਿਤ ਕਰਮ ਪ੍ਰਲਬਧ ਕਰਮ ਕਿਰਿਆਮਾਨ ਕਰਮ ਤੇ ਪ੍ਰੇ ਕਿਰਿਆਮਾਨ ਕਰਮ ਜੋ ਅਸੀਂ ਸਰੀਰ ਦੁਆਰਾ ਕਿਰਿਆ ਕਰ ਰਹੇ ਹਾਂ ਤੇ ਇਹਨੂੰ ਕਿਰਿਆ ਦੁਆਰਾ ਹੱਥਾਂ ਨਾਲ ਪੈਰਾਂ ਨਾਲ ਅੱਖਾਂ ਨਾਲ ਕੰਨਾਂ ਨਾਲ ਜੀਭ ਨਾਲ ਜੋ ਵੀ ਕਿਰਿਆ ਕਰਕੇ ਅਸੀਂ ਕਰ ਰਹੇ ਹਾਂ ਇਹਨੂੰ ਕਿਰਿਆਮਾਨ ਕਰਮ ਕਿਹਾ ਜਾਂਦਾ ਹੈ ਤੇ ਸਾਰੀ ਕਿਰਿਆ ਕਰਮ ਨਹੀਂ ਬਣਦੀ ਇਹਦੇ ਵਿੱਚ ਵੀ ਸ਼ਾਸਤਰ ਨੇ ਇੱਕ ਭੇਦ ਰੱਖਿਆ ਹੈ ਜਿਹੜੇ ਕਰਮ ਵਿੱਚ ਸਾਡੀ ਹੰਗਤਾ ਮਿਲ ਗਈ ਉਹ ਕਿਰਿਆ ਕਰਮ ਬਣਨੀ ਹੈ ਜਿਹੜੀ ਕਿਰਿਆ ਵਿੱਚ ਸਾਡੀ ਹੰਗਤਾ ਨਹੀਂ ਮਿਲੀ ਉਹ ਕਰਮ ਨਹੀਂ ਬਣੇ ਉਹਦਾ ਕੋਈ ਫਲ ਨਹੀਂ ਤੇ ਇਸ ਕਰਕੇ ਜੀਵ ਦੀ ਹੰਗਤਾ ਹੀ ਤਾਂ ਕਰਮ ਕਰਾ ਰਹੀ ਹੈ ਤੇ ਹੰਗਤਾ ਦੁਆਰਾ ਕਿਰਿਆ ਹੋ ਰਹੀ ਹੈ ਉਹ ਸਾਡਾ ਕਰਮ ਬਣਦਾ ਬ੍ਰਹਮ ਗਿਆਨੀ ਦੀ ਸੁਭਾਵਕ ਕਿਰਿਆ ਹੋ ਜਾਂਦੀ ਹੈ ਬ੍ਰਹਮ ਗਿਆਨੀ ਦੇ ਕਿਰਿਆ ਦੇ ਵਿੱਚ ਅੱਗੇ ਵਾਸਤੇ ਕਰਮ ਦਾ ਬੀਜ ਪੈਦਾ ਨਹੀਂ ਹੁੰਦਾ ਕਿਉਂਕਿ ਹੰਗਤਾ ਨਹੀਂ ਹੈ ਉਹ ਜੋ ਕੁਛ ਕਰ ਰਿਹਾ ਹੰਗਤਾ ਤੋਂ ਰਹਿਤ ਹੋ ਕੇ ਕਰ ਰਿਹਾ ਅੱਗੇ ਲਈ ਬੀਜ ਨਹੀਂ ਤਿਆਰ ਹੋ ਰਿਹਾ ਤੇ ਜੋ ਪ੍ਰਲਬਧ ਕਰਮ ਹੈ ਸੰਚਿਤ ਕਰਮ ਦੇ ਵਿੱਚੋਂ ਇੱਕ ਹਿੱਸਾ ਇੱਕ ਟੁਕੜਾ ਵੱਡੇ ਢੇਰ ਦੇ ਵਿੱਚੋਂ ਪਰਮੇਸ਼ਰ ਨੇ ਸਾਡੇ ਕਰਮਾਂ ਦੇ ਢੇਰ ਵਿੱਚੋਂ ਕੁਝ ਕਰਮਾਂ ਦਾ ਉਹਦੇ ਵਿੱਚੋਂ ਨਿਕਾਲ ਕੇ ਸਾਡੀ ਦੇਹ ਬਣਾਈ ਹੈ ਪ੍ਰਲਬਧ ਪਹਿਲਾਂ ਹੈ ਦੇਹ ਬਾਅਦ ਵਿੱਚ ਹੈ ਇਸ ਕਰਕੇ ਉਹਨੂੰ ਪ੍ਰਲਬਧ ਕਰਮ ਕਹਿੰਦੇ ਸਰੀਰ ਬਣਨ ਤੋਂ ਪਹਿਲਾਂ ਜੀਵ ਆਤਮਾ ਨੂੰ ਦੱਸ ਦਿੱਤਾ ਗਿਆ ਤੇਰੇ ਕਰਮਾਂ ਦੇ ਤੇਰੇ ਕੀਤੇ ਹੋਏ ਕਰਮਾਂ ਦਾ ਫਲ ਦੇਣ ਵਾਸਤੇ ਜ਼ਿੰਦਗੀ ਵਿੱਚ ਤੈਨੂੰ ਇੰਨਾ ਸੁੱਖ ਮਿਲੇਗਾ ਇੰਨਾ ਦੁੱਖ ਮਿਲੇਗਾ ਤੇ ਉਹਨਾਂ ਸੰਬੰਧੀਆਂ ਦਾ ਵਿਛੋੜਾ ਹੋਏਗਾ ਉਹਨਾਂ ਸੰਬੰਧੀਆਂ ਤੋਂ ਦੁੱਖ ਮਿਲੇਗਾ ਉਹਨਾਂ ਤੋਂ ਸੁੱਖ ਮਿਲੇਗਾ ਆਦਿ ਆਦਿ ਇਹ ਬਹੁਤ ਵੱਡਾ ਝੰਝਟ ਹੈ ਇਹ ਗੱਲ ਸਮਝ 'ਚ ਨਾ ਆਉਣ ਕਰਕੇ ਜੀਵ ਇੱਕ ਦੂਜੇ ਨੂੰ ਦੋਸ਼ ਦਿੰਦੇ ਹੈ ਫਲਾਣੇ ਨੇ ਮੇਰਾ ਬੜਾ ਬੁਰਾ ਕੀਤਾ ਮੈਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਇਹ ਆਮ ਹੀ ਸੁਣਨ ਵਾਸਤੇ ਗੱਲਾਂ ਮਿਲਣਗੀਆਂ ਕੋਈ ਕਿਸੇ ਦਾ ਬੁਰਾ ਨਹੀਂ ਕਰਦਾ ਆਪਣਾ ਹੀ ਕਰਮ ਫਲ ਦੇਣ ਵਾਸਤੇ ਕਿਸੇ ਦੇ ਵਿੱਚ ਦੀ ਹੋ ਕੇ ਪ੍ਰਤੱਖ ਹੋ ਕੇ ਸਾਡੇ ਸਾਹਮਣੇ ਖੜਾ ਹੋ ਜਾਂਦਾ ਹੈ ਤੇ ਜਿਸ ਵੇਲੇ ਉਹ ਕਰਮ ਸਾਹਮਣੇ ਆਉਂਦਾ ਹੈ ਸਾਡੀ ਦ੍ਰਿਸ਼ਟੀ ਮਨੁੱਖ ਤੇ ਹੁੰਦੀ ਹੈ ਕਰਮ ਤੇ ਨਹੀਂ ਹੁੰਦੀ ਇਸ ਕਰਕੇ ਝਗੜਾ ਸ਼ੁਰੂ ਹੋ ਜਾਂਦਾ ਗੁਰੂ ਮਹਾਰਾਜ ਕੀ ਕਹਿੰਦੇ ਨੇ, ਦਦੈ ਦੋਸ਼ ਨਾ ਦੇਹੁ ਕਿਸੈ ਦੋਸ਼ ਕਰਮਾ, ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਇਸੇ ਕਰਕੇ ਧਰਮ ਸ਼ਾਸਤਰ ਦੇ ਸੂਤਰ ਕਹਿੰਦੇ ਹੈ ਕਿ ਜੋ ਵੀ ਕੀਤਾ ਹੋਇਆ ਕਰਮ ਹੈ ਤੇਰਾ ਆਪਣਾ ਕੀਤਾ ਹੋਇਆ, ਅਵਸ਼ ਤੈਨੂੰ ਭੋਗਣਾ ਪਏਗਾ। ਅਵਸ਼ ਮੇ ਭੁਗਤਿਅੰ ਕਿਰਤੰ ਕਰਮੰ, ਭਾਵੇਂ ਚੰਗਾ ਜਾਂ ਮੰਦਾ, ਇਹਦਾ ਨਹੀਂ ਕੋਈ ਮਤਲਬ। ਕੀਤਾ ਹੈ, ਚੰਗਾ ਕੀਤਾ ਹੈ, ਉਹਦਾ ਸੁਖ ਰੂਪ ਦੇ ਵਿੱਚ ਫਲ ਮਿਲੇਗਾ, ਮੰਦਾ ਕੀਤਾ ਹੈ ਉਹਦਾ ਦੁੱਖ ਰੂਪ ਵਿੱਚ ਫਲ ਮਿਲੇਗਾ। ਤੇ ਇਸ ਕਰਕੇ ਅਵਸ਼ਮੇ ਇਹਦਾ ਮਤਲਬ ਹੈ ਜ਼ਰੂਰ ਹੀ, ਅਵਸ਼ਮੇ ਭੁਗਤਿਅੰ ਤੈਨੂੰ ਭੋਗਣਾ ਹੀ ਪਏਗਾ। ਅਵਸ਼ਮੇ ਭੁਗਤਿਅੰ ਕਿਰਤੰ ਕਰਮੰ ਸੁਭਾ ਸੁਭੰਗ, ਭਾਵੇਂ ਚੰਗਾ ਚਾਹੇ ਮੰਦਾ ਹੈ, ਅਭੁਗਤੰ ਨਾ ਖੀਆ ਤੇ, ਭੋਗੇ ਤੋਂ ਬਿਨਾਂ ਖੀਨ ਨਹੀਂ ਹੋਏਗਾ। ਸਤਪੁਰਸ਼ਾਂ ਦੇ ਜੀਵਨ ਦੱਸਦੇ ਨੇ ਕਿ ਜਦੋਂ ਵਾਹਿਗੁਰੂ ਪਰਮੇਸ਼ਰ ਸਾਡਾ ਕਰਮ ਫਲ ਭੁਗਤਾਉਣ ਵਾਸਤੇ ਸਾਨੂੰ ਸੁੱਖ ਦਿੰਦਾ ਹੈ ਤਾਂ ਸਾਡੀ ਸਿੱਧੀ ਨਜ਼ਰ ਉਸ ਤੇ ਜਾਣੀ ਚਾਹੀਦੀ ਹੈ ਕਿ ਦਾਤਾ, ਇਹ ਸੁੱਖ ਦੀ ਦਾਤ ਤੂੰ ਮੈਨੂੰ ਦਿੱਤੀ ਹੈ, ਮੈਂ ਤੇਰਾ ਸ਼ੁਕਰਾਨਾ ਕਰਦਾ, ਤੂੰ ਮੈਨੂੰ ਸੁੱਖ ਦਿੱਤੇ ਨੇ, ਭਾਵੇਂ ਪੁੱਤਰ ਦਾ ਸੁੱਖ ਦਿੱਤਾ, ਜਾਇਦਾਦ ਦਾ ਸੁੱਖ ਦਿੱਤਾ, ਸਰੀਰ ਦਾ ਸੁੱਖ ਦਿੱਤਾ, ਕੋਈ ਵੀ ਸੁੱਖ ਦਿੱਤਾ, ਕੋਈ ਵਡਿਆਈ ਸੰਸਾਰ ਦਾ ਅਹੁਦਾ ਦਿੱਤਾ, ਤੂੰ ਦਿੱਤਾ। ਕਿਉਂਕਿ ਦਾਤੇ ਦਾਤ ਰੱਖੀ ਹੱਥ ਆਪਣੇ, ਉਹਦੇ ਆਪਣੇ ਹੱਥ ਵਿੱਚ ਹੈ, ਜਿਸ ਭਾਵੇ ਤਿਸ ਦੇ। ਜਿਸ ਵੇਲੇ ਉਸ ਨੇ ਸਾਨੂੰ ਸਾਡੇ ਕਰਮ ਦਾ ਫਲ ਭੁਗਤਾਉਣ ਦੇ ਲਈ ਦੁੱਖ ਦਿੱਤਾ, ਇਹ ਗੱਲ ਸਮਝਣ ਵਾਲੀ ਹੈ। ਆਮ ਲੋਕ ਪਰਮੇਸ਼ਰ ਤੇ ਫਿਰ ਦੋਸ਼ ਦਿੰਦੇ ਨੇ, ਕਰਮ ਅਸੀਂ ਕੀਤਾ, ਦੋਸ਼ ਪਰਮੇਸ਼ਰ ਨੂੰ ਦਿੰਦੇ, ਜੀ ਮੇਰਾ ਪਤਾ ਨਹੀਂ ਪਰਮਾਤਮਾ ਨੇ ਇੰਨੀ ਬੇਇਨਸਾਫੀ ਮੇਰੇ ਨਾਲ, ਕਿਉਂਕਿ ਸਿੱਧਾ ਇਹੀ ਸ਼ਬਦ ਕਹਿੰਦੇ, ਮੈਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ। ਜਿਹੜੇ ਦੁਰਾਚਾਰੀ ਲੋਕ ਨੇ, ਸ਼ਰਾਬਾਂ ਪੀਂਦੇ ਨੇ, ਨਸ਼ੇ ਖਾਂਦੇ ਹੈ, ਵਿਭਿਚਾਰ ਕਰਦੇ ਹੈ, ਕਦੇ ਗੁਰਦੁਆਰੇ ਨਹੀਂ ਜਾਂਦੇ, ਉਹ ਬੜੇ ਸੁਖੀ ਨੇ, ਅਸੀਂ ਦੋ ਵੇਲੇ ਗੁਰਦੁਆਰੇ ਵੀ ਜਾਂਦੇ ਹਾਂ, ਬਾਣੀ ਪੜ੍ਹਦੇ ਹਾਂ, ਫਿਰ ਵੀ ਪਤਾ ਨਹੀਂ ਕਿਉਂ ਰੱਬ ਦੀ ਕਰੋਪੀ ਹੈ, ਰੱਬ ਦੀ ਕੋਈ ਕਰੋਪੀ ਨਹੀਂ। ਜਿਸ ਵੇਲੇ ਕੋਈ ਦੁੱਖ ਸੰਤਾਪ ਅਸੀਂ ਹੰਢਾ ਰਹੇ ਹਾਂ ਨਾ, ਉਸ ਵੇਲੇ ਫਿਰ ਦਾਤੇ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਤੇਰਾ ਤਾਂ ਦੋਸ਼ ਨਹੀਂ ਇਹਦੇ ਵਿੱਚ ਕੋਈ, ਮੈਂ ਮਾੜਾ ਕਰਮ ਕੀਤਾ ਸੀ, ਮੈਂ ਤੇਰਾ ਧੰਨਵਾਦ ਇਸ ਲਈ ਕਰਦਾ ਕਿ ਮੇਰੇ ਕਰਮ ਫਲ ਨੂੰ ਕੱਟਣ ਵਾਸਤੇ ਉਹ ਜਿਹੜਾ ਮੇਰੇ ਕਰਮਾਂ ਦਾ ਕਰਮ ਸੀ ਨਾ, ਉਹ ਫਲ ਭੁਗਤਾ ਰਿਹਾ ਤੂੰ ਤੇ ਮੇਰਾ ਭਲਾ ਕਰ ਰਿਹਾ, ਤੇ ਫਿਰ ਕਿਤੇ ਪਰਮਾਤਮਾ ਦੇ ਨਾਲ ਨੇੜਤਾ ਬਣਦੀ ਹੈ। ਤੇ ਇਸ ਕਰਕੇ ਸੰਚਿਤ ਕਰਮ ਜਿਹੜੇ ਨੇ, ਇੱਕ ਕਰਮਾਂ ਦਾ ਢੇਰ ਹੈ, ਲੱਕੜਾਂ ਦਾ ਢੇਰ ਹੈ, ਤੇ ਉਹ ਫੂਕਿਆ ਜਾ ਸਕਦਾ ਹੈ, ਕਿਰੇਮਾਨ ਕਰਮ ਨੂੰ ਰੋਕਿਆ ਜਾ ਸਕਦਾ ਹੈ। ਤਿੰਨ ਕਰਮਾਂ ਚੋਂ ਦੋ ਕਰਮ ਐਸੇ ਨੇ, ਜਿਹੜਾ ਸੰਚਿਤ ਕਰਮ ਹੈ ਉਹ ਬ੍ਰਹਮ ਗਿਆਨ ਦੀ ਅਗਨੀ ਦੀ ਇੱਕ ਚਿਣਗ ਲਾ ਕੇ ਉਹ ਸਾਰੇ ਦਾ ਸਾਰਾ ਸਵਾਹ ਕੀਤਾ ਜਾ ਸਕਦਾ। ਬ੍ਰਹਮ ਗਿਆਨ ਦੀ ਅਗਨ ਜਿਹੜੀ ਹੈ, ਨਾਮ ਦਾ ਇੱਕ ਕਿਣਕਾ ਜਿਹੜਾ ਹੈ, ਉਹ ਸਾਰੇ ਕਾਸੇ ਨੂੰ ਨਸ਼ਟ ਕਰ ਦਿੰਦਾ। ਕਿਰੇਮਾਨ ਕਰਮ ਪੱਥੇ ਵਿੱਚ ਜੋ ਤੀਰ ਹੈ, ਔਰ ਜੋ ਤੀਰ ਇਸ ਵੇਲੇ ਕਮਾਨ ਤੇ ਚਾੜ ਦਿੱਤਾ ਹੈ, ਦੋ ਤੀਰ ਚੱਲ ਚੁੱਕਾ ਹੈ, ਤਿੰਨ ਪ੍ਰਕਾਰ ਦੇ ਤੀਰਾਂ ਦੇ ਪ੍ਰਮਾਣ ਦੇ ਕੇ ਭਾਈ ਦਇਆ ਸਿੰਘ ਨੇ ਸਮਝਾਇਆ ਹੋਇਆ। ਜਿਹੜਾ ਤੀਰ ਚੱਲ ਚੁੱਕਾ ਉਹਦਾ ਤਾਂ ਕੁਛ ਨਹੀਂ ਹੋ ਸਕਦਾ, ਚੱਲਿਆ ਹੋਇਆ ਤੀਰ ਹੈ, ਪਰਾਲਬਦ ਜੋ ਬਣ ਚੁੱਕੀ ਹੈ। ਕਈ ਵਾਰੀ ਹੈਰਾਨੀ ਹੁੰਦੀ ਹੈ, ਠੱਗ ਲੋਕ, ਪਖੰਡੀ ਲੋਕ, ਸੰਸਾਰ ਦਾ ਧਨ ਲੁੱਟਣ ਵਾਲੇ ਵਿਹਲੜ ਲੋਕ, ਸੰਸਾਰ ਨੂੰ ਸੁਖੀ ਕਰਨ ਦਾ ਠੇਕਾ ਲੈਣ ਵਾਲੇ ਲੋਕ, ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਇਸ਼ਤਿਹਾਰਾਂ ਦੇਣਗੇ, ਮੀਡੀਏ ਜਾਣਗੇ, ਜੀ ਆਓ 24 ਘੰਟੇ 'ਚ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਹੱਲ ਕਰ ਦਿਆਂਗੇ। ਇਦੋਂ ਵੱਡੀ ਠੱਗੀ ਹੋਰ ਕਿਹੜੀ ਹੋਏ। ਇਸ ਕਰਕੇ ਆਪਣੇ ਕਰਮ 'ਤੇ ਨਿਗਾਹ ਰੱਖਣ ਦੀ ਲੋੜ ਹੈ। ਤੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਪਰ ਇੱਕ ਜੁਗਤ ਹੈ ਇਹਦੇ ਵਿੱਚ ਰੱਖੀ। ਗੁਰੂ ਸ਼ਰਨ ਆਉਣ ਦਾ ਲਾਭ ਕੀ ਹੁੰਦਾ? ਇੱਕ ਸ਼ੰਕਾ ਗੁਰੂ ਮਹਾਰਾਜ ਦੇ ਵੇਲੇ ਹੋਈ ਵੀ ਕਿ ਜਦੋਂ ਅਸੀਂ ਆਪਣੇ ਕਰਮਾਂ ਦਾ ਹੀ ਫਲ ਭੋਗਣਾ ਹੈ ਤਾਂ ਫਿਰ ਗੁਰੂ ਸ਼ਰਨ ਆਉਣ ਦਾ ਸਾਨੂੰ ਲਾਭ ਕੀ ਪ੍ਰਾਪਤ ਹੋਇਆ? ਇਹਦੇ ਚ ਬੜੇ ਭੇਦ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਕੁਝ ਚਿਰ ਮਹਾਰਾਜ ਜੀ ਚਮਾਸਾ ਇੱਕ ਜਗ੍ਹਾ ਠਹਿਰਦੇ ਹੈ, ਸਤਸੰਗ ਹੁੰਦਾ ਹੈ, ਸੰਗਤ ਜੁੜਨ ਲੱਗ ਪਈ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ, ਭਾਈ ਬਾਲਾ ਜੀ ਕੇਵਲ ਚੌਰ ਕਰਦੇ ਨੇ ਗੁਰੂ ਨਾਨਕ ਨੂੰ ਤੇ ਬੋਲਦੇ ਨੇ, ਜਿੰਨਾ ਕੁ ਬੁਲਾਇਆ ਜਾਵੇ ਉਨਾ ਕੁ ਬੋਲਦੇ ਹੈ, ਸ਼ਾਂਤ ਸੁਭਾਅ ਹੈ। ਜਗਿਆਸੂ ਹਰ ਰੋਜ਼ ਕੀਰਤਨ ਸੁਣਦਾ, ਵਾਪਸ ਜਾਂਦਾ ਹੈ। ਇੱਕ ਹਟਵਾਣੀਆਂ ਜਿਹੜਾ ਉਹਦਾ ਮਿੱਤਰ ਸੀ ਤੇ ਉਹਨੂੰ ਕਹਿਣ ਲੱਗਾ ਵੀ ਸੱਜਣਾ, ਬੜੇ ਦਿਨਾਂ ਤੋਂ ਉਪਰਾ ਉਪਰਾ ਜਿਹਾ ਹੋ ਗਿਆ ਹੈ। ਅੱਗੇ ਆਪਣੇ ਪਿਆਲੇ ਦੀ ਸਾਂਝ ਸੀ, ਬਹਿੰਦੇ ਹੁੰਦੇ ਸੀ ਇਕੱਠੇ, ਗੱਲਾਂ ਬਾਤਾਂ ਕਰਦੇ ਸੀ, ਤੂੰ ਤਾਂ ਰੁੱਖ ਹੀ ਬਦਲ ਗਿਆ। ਉਹ ਕਹਿਣ ਲੱਗਾ, ਮਿੱਤਰ ਮੈਨੂੰ ਸੰਸਾਰ ਦਾ ਮਾਲਕ ਜਿਹੜਾ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ ਉਹ ਮੈਨੂੰ ਗੁਰੂ ਸਰੂਪ ਦੇ ਵਿੱਚ ਪ੍ਰਾਪਤ ਹੋ ਗਿਆ। ਚੰਗਾ ਹੋਇਆ ਤੂੰ ਗੱਲ ਸ਼ੁਰੂ ਕੀਤੀ ਹੈ, ਮੈਂ ਚਾਹੁੰਦਾ ਵੀ ਆਪਣੀ ਮਿੱਤਰਤਾ ਹੀ ਬਣ ਜਾਏ ਤੇ ਤੂੰ ਵੀ ਮੇਰੀ ਤਰ੍ਹਾਂ ਬੁਰੇ ਖਿਆਲ, ਬੁਰਾ ਕਰਮ, ਦੁਰਾਚਾਰ ਇਹ ਛੱਡ ਕੇ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਜਾਏ। ਉਹ ਕਹਿੰਦਾ ਨਹੀਂ, ਐਸਾ ਨਹੀਂ ਹੋ ਸਕਦਾ। ਤੂੰ ਜਿਹੜਾ ਨਵਾਂ ਨਵਾਂ ਗੁਰੂ ਬਣਾਇਆ ਇਹਨੂੰ ਛੱਡ ਕੇ ਉਸੇ ਥਾਂ ਤੇ ਆ, ਮਿੱਤਰ ਹੈ ਤੂੰ ਮੇਰਾ, ਚੰਗਾ ਨਹੀਂ ਲੱਗਦਾ। ਇਹ ਸਾਧਾਂ ਦੇ ਐਸੇ ਹੀ ਕੰਮ ਹੁੰਦੇ ਹੈ, ਤੈਨੂੰ ਐਵੇਂ ਵਰਗਲਾ ਲਿਆ, ਨਰਕ ਸੁਰਗਾਂ ਦੀਆਂ ਗੱਲਾਂ ਕਹਿ ਕੇ ਐਵੇਂ ਤੈਨੂੰ ਡਰਾ ਲਿਆ, ਕੁਛ ਨਹੀਂ ਹੁੰਦਾ, ਕੋਈ ਨਰਕ ਨਹੀਂ, ਕੋਈ ਸੁਰਗ ਨਹੀਂ, ਕੁਛ ਨਹੀਂ ਹੈ, ਜਿਵੇਂ ਅੱਜ ਕੱਲ੍ਹ ਕੂੜ ਦਾ ਪ੍ਰਚਾਰ ਸਾਡੀ ਗੁਰਮਤ ਦੀਆਂ ਸਟੇਜਾਂ ਤੇ ਵੀ ਹੋਣ ਲੱਗ ਗਿਆ। ਹੈ ਹੀ ਨਹੀਂ ਕੁਛ ਵੀ, ਐਵੇਂ ਡਰਾਇਆ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਉਲਟ ਪ੍ਰਚਾਰ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਜਿਹੜੇ ਗੱਲਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ, ਗੁਰੂ ਗ੍ਰੰਥ ਮੰਨਣ ਵਾਲੇ ਇਹ ਗੱਲ ਸਟੇਜ ਤੇ ਬਹਿ ਕੇ ਕਹਿਣ ਤੇ ਅਸੀਂ ਭੋਲੇ ਪਾ ਦੇ ਵਿੱਚ ਸਭ ਕੁਛ ਹੀ ਸੁਣ ਲੈਂਦੇ ਹਾਂ। ਜੋ ਸੁਣਾਤਾ ਜੀ ਠੀਕ ਹੈ, ਸਾਡੇ ਲਈ ਤਾਂ ਜਿੰਨੀ ਦੇਰ ਤੱਕ ਗਾਹਕ ਨੂੰ ਸੌਦਾ ਖਰੀਦਣ ਦਾ ਗਿਆਨ ਨਹੀਂ ਕਿ ਸੌਦਾ ਖਰਾ ਹੈ ਜਾਂ ਖੋਟਾ, ਦੁਕਾਨਦਾਰ ਨੇ ਤਾਂ ਬੜੀ ਠੱਗੀ ਮਾਰਨੀ ਹੈ, ਉਹਨੇ ਤਾਂ ਆਪਣਾ ਨਫ਼ਾ ਲੈਣਾ। ਜਦੋਂ ਗਾਹਕ ਨੂੰ ਪਤਾ ਚੱਲ ਗਿਆ ਫਿਰ ਕੂੜ ਦੀਆਂ ਦੁਕਾਨਾਂ ਬੰਦ ਹੋਣਗੀਆਂ, ਵਿਕੇਗਾ ਨਹੀਂ ਸੌਦਾ। ਉਹ ਦੁਕਾਨ ਤਾਂ ਇਸ ਲਈ ਖੋਲੀ ਆ ਵੀ ਨਫ਼ਾ ਹੋਵੇ, ਜੇ ਸੌਦਾ ਹੀ ਨਾ ਵਿਕੇ ਕਿੰਨੀ ਕੁ ਦੇਰ ਤੱਕ ਚੱਲੇਗੀ ਦੁਕਾਨ। ਖੈਰ, ਇਹਨਾਂ ਦੋਨਾਂ ਮਿੱਤਰਾਂ ਦੇ ਵਿਚਕਾਰ ਟਕਰਾਅ ਵਿਚਾਰਾਂ ਦਾ ਪੈਦਾ ਹੋ ਗਿਆ ਤੇ ਸਾਂਝ ਤਾਂ ਵਿਚਾਰਾਂ ਦੀ ਸੀ, ਬਖਰੇਵਾਂ ਵੀ ਵਿਚਾਰਾਂ ਦੁਆਰਾ ਹੀ ਹੁੰਦਾ ਤੇ ਉੱਥੋਂ ਇਕੱਠੇ ਤੁਰਦੇ ਆ, ਕੁਝ ਕਦਮਾਂ ਤਾਂ ਇਕੱਠੇ ਚੱਲਦੇ ਨੇ, ਉੱਥੋਂ ਆ ਕੇ ਰਸਤੇ ਦੋ ਹੋ ਜਾਂਦੇ ਨੇ। ਰਸਤੇ ਵਿੱਚੋਂ ਰਸਤਾ ਪਾਟਦਾ ਸੀ, ਇੱਕ ਸਿੱਧਾ ਰਸਤਾ ਹੈ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ, ਉਹ ਤਾਂ ਸਿੱਧੇ ਸਿੱਧੇ ਰੇਕ ਚਲੋ ਤੁਮ ਨਤਰ ਕੁ ਧੱਕਾ ਦੇਈ ਹਰੇ, ਉਹ ਤਾਂ ਸਿੱਧਾ ਚਲਿਆ ਜਾਂਦਾ ਹੈ। ਜਿਹੜਾ ਦੂਸਰੇ ਪਾਸੇ ਜਾ ਰਿਹਾ ਹੈ ਉਹ ਗੰਦੀ ਬਸਤੀ, ਜਿੱਥੇ ਆਪ ਬਸ ਇਸ਼ਾਰੇ ਮਾਤਰ ਸਮਝ ਲੈਣਾ, ਗੁਰਬਾਣੀ ਦੀ ਤੁਕ ਦੁਆਰਾ ਸਮਝ ਲੈਣਾ, ਜਿਉਂ ਵਿਧਵਾ ਤਨ ਪਰ ਕੋ ਦੇਈ ਕਾਮ ਦਾਮ ਚਿਤ ਪਰ ਵਸੇ, ਉਹ ਲੋਕ ਰਹਿੰਦੇ ਸਨ। ਸੰਸਾਰੀ ਨਿੰਦਤ ਔਰਤ, ਜਿਸਮ ਵੇਚਣ ਵਾਲੀਆਂ ਔਰਤਾਂ ਜਿੱਥੇ ਬੈਠਦੀਆਂ ਸਨ, ਸਿੱਧੇ ਸ਼ਬਦਾਂ 'ਚ ਇਹ ਕਹਿ ਦਈਏ, ਉਹ ਹਡਵਾਣੀਆਂ ਉੱਥੇ ਜਾਂਦਾ ਸੀ। ਰੋਜ਼ ਰੋਜ਼ ਗੱਲਾਂ ਹੁੰਦੀਆਂ ਰਹੀਆਂ, ਨਾ ਉਹਦੇ ਨਾਲ ਸਹਿਮਤ ਹੁੰਦਾ, ਨਾ ਉਹਦੇ ਨਾਲ ਸਹਿਮਤ ਹੁੰਦਾ। ਇੱਕ ਦਿਨ ਮਿੱਤਰਾਂ ਦਾ ਫੈਸਲਾ ਹੁੰਦਾ, ਕਹਿੰਦਾ ਚਲੋ ਵੀ ਅੱਜ ਆਖਰੀ ਫੈਸਲਾ ਆਪਾਂ ਇਹ ਕਰਦੇ ਹਾਂ ਵੀ ਆਹ ਪਿੱਪਲ ਦਾ ਦਰਖਤ ਹੈ, ਇੱਥੋਂ ਰਸਤਾ ਪਾੜਦਾ ਜਿੱਥੇ ਮੈਂ ਜਾਂਦਾ, ਇੱਥੋਂ ਸਿੱਧਾ ਰਸਤਾ ਜਾਂਦਾ ਜਿੱਥੇ ਤੂੰ ਕਹਿਣਾ ਵੀ ਸੰਸਾਰ ਦਾ ਮਾਲਕ ਬੈਠਾ। ਅੱਜ ਫੈਸਲਾ ਹੋ ਜਾਏ ਕਿ ਰਸਤਾ ਮੇਰਾ ਠੀਕ ਹੈ ਜਾਂ ਰਸਤਾ ਤੇਰਾ ਠੀਕ ਹੈ। ਕਸਵੱਟੀ ਰੱਖ ਦਿੱਤੀ ਕਿ ਅੱਜ ਜੋ ਪ੍ਰਾਪਤੀ ਹੋਏਗੀ, ਜੋ ਮੈਨੂੰ ਪ੍ਰਾਪਤੀ ਹੋਏਗੀ ਮੈਂ ਦੱਸਾਂਗਾ, ਜੋ ਤੈਨੂੰ ਪ੍ਰਾਪਤੀ ਹੋਏਗੀ ਤੂੰ ਦੱਸਿਆ। ਭਾਵੇਂ ਨਾਮ ਦਾ ਰਸ, ਇਕਾਗਰਤਾ ਵਿੱਚ ਆਇਆ ਹੋਇਆ ਰਸ, ਗੁਰੂ ਮਿਲਾਪ ਦਾ ਰਸ, ਇਹ ਸ਼ਬਦਾਂ ਵਿੱਚ ਤਾਂ ਬਿਆਨ ਹੋਣ ਵਾਲਾ ਨਹੀਂ ਹੈ, ਪਰ ਸਧਾਰਨ ਮਤੇ ਦੇ ਵਿੱਚ ਸਿੱਖ ਨੇ ਹਾਂ ਕਰ ਦਿੱਤੀ, ਠੀਕ ਹੈ ਮੈਂ ਵੀ ਦੱਸਾਂਗਾ ਮੈਨੂੰ ਕੀ ਮਿਲਿਆ, ਤੂੰ ਵੀ ਦੱਸੀ ਤੈਨੂੰ। ਨਸ਼ਈ ਤੇ ਵਿਸ਼ਈ ਇਹ ਔਗਣ, ਨਸ਼ੇ ਵਾਲਾ ਵਿਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ, ਵਿਸ਼ਈ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ, ਇਹ ਬੜੀ ਸਰੀਰ ਵਿੱਚ ਘਾਟ ਪੈ ਜਾਂਦੀ ਹੈ। ਔਰ ਕਾਮੀ ਪੁਰਸ਼ ਨੂੰ ਕ੍ਰੋਧ ਹੋਣਾ, ਦੋਨਾਂ ਦੀ ਸਾਂਝ ਹੈ ਕਾਮ ਤੇ ਕ੍ਰੋਧ ਦੀ, ਔਰ ਦੋਨੇ ਕਾਇਆਂ ਨੂੰ ਗਾਲਣ ਵਾਸਤੇ ਜਿਵੇਂ ਸੁਹਾਗਾ ਜਿਹੜਾ ਨਾ ਉਹ ਸੋਨੇ ਨੂੰ ਢਾਲ ਕੇ ਰੱਖ ਦਿੰਦਾ ਹੈ, ਇਹ ਸਾਡੀ ਕਾਇਆਂ ਨੂੰ ਦੋਨੇ ਇਉਂ ਢਾਲ ਦਿੰਦੇ। ਕਾਮ ਕ੍ਰੋਧ ਕਾਇਆਂ ਕੋ ਗੱਲ ਹੈ, ਜੂੰ ਕੰਚਨ ਸੁਹਾਗਾ ਢਾਲਾ ਹੈ। ਪਹੁੰਚਿਆ ਗੰਦੀ ਬਸਤੀ ਵਿੱਚ, ਗਾਹਾਂ ਔਰ ਗੰਦਾ ਸਰੀਰ ਉਸ ਦਿਨ ਕੁਦਰਤੀ ਮਿਲਦਾ ਨਹੀਂ, ਨਿਰਾਸ਼ ਹੋ ਕੇ ਵਾਪਸ ਆਇਆ। ਭਾਵੇਂ ਇਸ ਰਸ ਨੂੰ ਗੁਰੂ ਮਹਾਰਾਜ ਨੇ ਸਿੱਧਿਆਂ ਸ਼ਬਦਾਂ ਵਿੱਚ ਮੇਰੇ ਗੁਰਦੇਵ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਗੁਰਬਾਣੀ ਦੀ ਤੁਕ ਹੈ, ਇੱਕ ਸਰੀਰ ਦੇ ਗੰਦੀ ਵਾਸ਼ਨਾ ਦੀ ਤ੍ਰਿਪਤੀ ਦੀ ਬਾਤ ਦਾ ਇੱਕ ਪਾਸੇ ਛੱਡਦੇ ਸਜਣਾ, ਜੇ 100,000 ਸਰੀਰ ਇਸ ਵਾਸ਼ਨਾ ਵਾਸਤੇ ਵੀ ਤੂੰ ਵਰਤ ਲਵੇ ਤਾਂ ਵੀ ਤੇਰੇ ਪੱਲੇ ਕੱਖ ਨਹੀਂ ਪਏਗਾ। ਜੇ 100,000 ਇਸਤਰੀਆਂ ਭੋਗ ਕਰੇ ਨਵ ਖੰਡ ਰਾਜ ਕਮਾਏ, 1 ਖੰਡ ਦਾ ਨਹੀਂ 9 ਖੰਡਾਂ ਦਾ ਰਾਜ ਮਿਲੇ, ਬਿਨ ਸਤਿਗੁਰ ਸੁਖ ਨਾ ਪਾਵੇ, ਸਤਿਗੁਰੂ ਤੋਂ ਬਿਨਾਂ ਸੁਖ ਪ੍ਰਾਪਤ ਨਹੀਂ ਹੋਏਗਾ, ਫਿਰ ਆਵਾ ਜਾਵੇ, ਜੰਮਣਾ ਮਰਨਾ ਬਣਿਆ ਰਹੇਗਾ। ਬਲਕਿ ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਦੁੱਖ ਪਾਵੇ, ਘਰੀ ਮੋਹਤ ਰੰਗ ਮਾਣੇ ਫਿਰ ਵਹੁਰ ਵਹੁਰ ਪਛਤਾਵੇ, ਕੋ ਭੋਗੰ ਰੋਗੰ। ਨਜਾਇਜ਼ ਵਿਸ਼ੇ ਭੋਗਣ ਵਾਲੇ, ਖਾਲਸਾ ਉਹਨੂੰ ਬਜ਼ਰ ਕਰਾਇਤ ਕਹਿੰਦਾ ਹੈ, ਇਹ ਸੀਮਾ ਟੱਪਣ ਵਾਲੇ ਨੂੰ ਕਿਹਾ ਕਾਮੰ, ਹੇ ਕਾਮੰ ਨਰਕ ਵਿਸਰਾਮੰ, ਤੇਰਾ ਟਿਕਾਣਾ ਕਿੱਥੇ ਹੈ, ਨਰਕਾਂ ਵਿੱਚ। ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪਰਮਾਵਣ ਹੈ, ਚਿਤ ਹਰਣੰ ਤ੍ਰੈਲੋਕ ਗਮਯੰ, ਜਾਪ ਤਪ ਸੀਲ ਵਿਧਾਰਨ ਹੈ, ਸਭ ਕੁਛ ਨਸ਼ਟ ਹੋ ਜਾਂਦਾ। 10,000 ਬਰੇ ਤਪ ਕਰਨ ਵਾਲਾ ਰਿਸ਼ੀ ਗੰਗਾ ਦੇ ਵਿੱਚ ਖੜ ਕੇ 10,000 ਸਾਲ ਤਪ ਕਰਦਾ ਵਿਸ਼ਵਾਮਿੱਤਰ, ਇੱਕ ਛਿਨ ਵਿੱਚ ਉਰਵਸੀ ਨੇ ਆ ਕੇ ਉਹਦਾ ਸਾਰਾ ਤਪੱਸਿਆ ਜਿਹੜੀ ਹੈ ਇੱਕ ਛਿਨ ਵਿੱਚ ਭੰਗ ਕਰ ਦਿੱਤੀ, ਐਸਾ ਇਤਿਹਾਸ ਹੈ। ਤੋ ਇਸ ਕਰਕੇ ਵਾਪਸ ਆਇਆ ਨਿਰਾਸ਼ ਹੋ ਕੇ, ਸਿੱਖ ਅਜੇ ਮੁੜਿਆ ਨਹੀਂ, ਸਿੱਖ ਗੁਰੂ ਨਾਨਕ ਦੇ ਚਰਨਾਂ ਵਿੱਚ ਪਹੁੰਚਿਆ। ਕੋਈ ਅੰਦਰ ਤੋਂ ਜੁੜਿਆ ਹੋਇਆ ਪਵਿੱਤਰ ਆਤਮਾ, ਨਾਮ ਦਾ ਭਿਜਿਆ ਹੋਇਆ ਸਾਡੇ ਸਾਹਮਣੇ ਆਵੇ, ਗੁਰਸਿੱਖ ਕੀਰਤਨ ਕਰਦਾ ਜਾਂ ਫਿਰ ਗੁਰਬਾਣੀ ਦੀ ਕਥਾ ਕਰਦਾ, ਸਾਡੀ ਆਤਮਾ ਝੂਮ ਉੱਠਦੀ ਹੈ। ਇੱਕ ਦੀ ਇਕਾਗਰਤਾ ਸੈਂਕੜੇ ਹਜ਼ਾਰਾਂ ਨੂੰ ਇਕਾਗਰ ਕਰ ਦਿੰਦੀ ਹੈ। ਸੰਗਤ 'ਚ ਇਹ ਵੱਡਾ ਲਾਭ ਹੁੰਦਾ ਹੈ ਜੋ ਟੈਲੀਵਿਜ਼ਨ ਦੇ ਵਿੱਚ ਸਾਨੂੰ ਦੂਰ ਬੈਠਿਆਂ ਪ੍ਰਾਪਤ ਨਹੀਂ ਹੋ ਸਕਦਾ, ਕਿਉਂਕਿ ਦਿਲ ਦੀਆਂ ਜਿਹੜੀਆਂ ਤਰੰਗਾਂ ਹਨ ਬਹੁਤ ਦੂਰ ਤੱਕ ਮਨੁੱਖੀ ਮਨਾਂ ਦੇ ਉੱਤੇ ਛਾ ਜਾਂਦੀਆਂ ਹਨ, ਪਰਿੰਦਿਆਂ ਦੇ ਉੱਤੇ ਛਾ ਜਾਂਦੀਆਂ ਹਨ। ਪਰਿੰਦਿਆਂ ਦੇ ਜੀਵਨ ਦੀਆਂ ਬੜੀਆਂ ਐਸੀਆਂ ਕਹਾਣੀਆਂ ਸੁਣੀਆਂ, ਤੇ ਇਸ ਕਰਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਬੈਠਾ ਸਿੱਖ, ਹੁਣ ਤੁਸੀਂ ਅੰਦਾਜ਼ਾ ਲਾਓ ਕਿ ਗੁਰੂ ਨਾਨਕ ਦਾ ਸਿੱਖ ਸੈਂਕੜੇ ਹਜ਼ਾਰਾਂ ਤੋਂ ਕਹਾ ਦਿੰਦਾ ਹੈ ਕਿ ਬੜਾ ਆਨੰਦ ਆਇਆ ਜੀ ਅੱਜ ਤਾਂ। ਸਿੱਖ ਹੈ ਨਾ, ਗੁਰੂ ਤਾਂ ਨਹੀਂ, ਪਰ ਜਦੋਂ ਗੁਰੂ ਨਾਨਕ ਬੈਠਾ ਆਪ ਇਸ ਬਾਣੀ ਦਾ ਮਾਲਕ ਆਪਣੀ ਹੀ ਰਸਨਾ ਤੋਂ ਉਚਾਰਨ ਕਰਕੇ ਜਦੋਂ ਵਿਆਖਿਆ ਕਰਕੇ ਸਮਝਾਉਂਦਾ ਹੋਏਗਾ, ਉਸ ਆਨੰਦ ਦੀ ਤਾਂ ਵਿਆਖਿਆ ਆਪਾਂ ਕਰ ਨਹੀਂ ਸਕਦੇ ਭਾਈ। ਸੋਰਾ ਸੋਈ ਜਾਣਾ ਜੀ, ਕੈਸਾ ਆਨੰਦ ਹੋਏਗਾ ਕਿ ਗੁਰੂ ਨਾਨਕ ਬੈਠਾ ਜੰਗਲ ਵਿੱਚ ਬੈਠਾ ਤੇ ਸਰੋਤੇ ਬੈਠੇ ਨੂੰ ਗੁਰੂ ਨਾਨਕ ਬਾਣੀ ਉਚਾਰਨ ਕਰ ਰਿਹਾ ਹੈ। ਆਨੰਦ ਹੀ ਆਨੰਦ ਕਰਾਂ, ਉਸ ਆਨੰਦ ਵਾਸਤੇ ਜ਼ਬਾਨ ਨਹੀਂ ਹੈ। ਕਬੀਰ ਸਾਹਿਬ ਨੇ ਕਿਹਾ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਇਹ ਤਾਂ ਗੂੰਗੇ ਕੀ ਮਿਠਿਆਈ ਹੈ, ਗੂੰਗੇ ਦੀ ਮਠਿਆਈ ਹੈ। ਉਹਨੇ ਆਨੰਦ ਮਾਣਿਆ ਤੇ ਆਨੰਦ ਮਾਣਦਿਆਂ ਸਮਾਂ ਹੁਣ ਸਮਾਪਤੀ ਦਾ ਹੋ ਗਿਆ। ਗੁਰੂ ਨਾਨਕ ਨੇ ਕਿਹਾ, ਸਿੱਖਾ ਹੁਣ ਧਰਮ ਦੀ ਕਿਰਤ ਵਾਸਤੇ ਬਾਈ ਪਰਿਵਾਰ ਪਾਲਣਾ ਹੈ, ਇਸ ਲਈ ਸਤਸੰਗ ਵੀ ਕਰ, ਰੋਜ਼ ਰੋਜ਼ ਧਰਮ ਦੀ ਕਿਰਤ ਕਰ, ਕਾਲ ਖਾਏ ਕੁਛ ਹੱਥੋਂ ਦੇ। ਵਾਪਸ ਮੁੜਿਆ ਆ, ਪੁਰਾਣੇ ਸਮਰੇ ਦੇ ਅੰਦਰ ਜੰਗਲਾਤ ਬਹੁਤ ਜ਼ਿਆਦਾ ਸੀ। ਤੁਹਾਡੇ ਵਿੱਚ ਜਿਹੜੇ ਮੇਤੋਂ ਸਿਆਣੀ ਉਮਰ ਦੇ ਉਹਨਾਂ ਨੇ ਤਾਂ ਹੋਰ ਵੀ ਜ਼ਿਆਦਾ ਸਮਾਂ ਦੇਖਿਆ। ਜਿਹੜੇ ਮੇਰੇ ਹਾਣਦੇ ਹੈ ਪੰਜਾਬ ਦੇ ਜੰਗਲ ਦੇਖੇ ਹੈ, ਕਿੱਕਰਾਂ ਦੀਆਂ ਵੱਡੀਆਂ ਵੱਡੀਆਂ ਸੂਲਾਂ ਇੱਕ ਇੱਕ ਗਿੱਠ ਦੀਆਂ ਹੁੰਦੀਆਂ ਸੀ, ਕਰੌਂਦੇ ਦੀ ਸੂਲ ਬੜੀ ਮਸ਼ਹੂਰ ਸੀ, ਲੋਹੇ ਦੇ, ਇਉਂ ਸਮਝੋ ਕਿ ਜਿਸ ਤਰ੍ਹਾਂ ਲੋਹੇ ਦੀ ਸੂਈ ਬਣੀ ਹੁੰਦੀ ਹੈ, ਇਸ ਤਰ੍ਹਾਂ ਦੀਆਂ ਤਿੱਖੀਆਂ ਸੂਲਾਂ ਕਈ ਵਾਰ ਜੁੱਤੀ ਦੇ ਵਿੱਚ ਦੀ ਵੇਧ ਕੇ ਆਪਣੇ ਪੈਰ ਦਾ ਨੁਕਸਾਨ ਕਰ ਦਿੰਦੀਆਂ ਸਨ। ਅਚਾਨਕ ਸਿੱਖ ਦੇ ਇੱਕ ਸੂਲ ਜਿਹੜੀ ਹੈ ਉਹ ਬਚ ਗਈ, ਜ਼ਖਮੀ ਹੋ ਗਿਆ, ਸੂਲ ਕੱਢੀ, ਖੂਨ ਵਹਿ ਤੁਰਿਆ ਤੇ ਹੁਣ ਲੰਗੜਾ ਕੇ ਚੱਲ ਰਿਹਾ, ਮਸਾਂ ਮਸਾਂ ਤੁਰਿਆ ਜਾ ਰਿਹਾ। ਉੱਧਰ ਗੁਰੂ ਨਾਨਕ ਦਾ ਸਿੱਖ ਲੰਗੜਾ ਕੇ ਜ਼ਖਮੀ ਹੋ ਕੇ ਤੁਰਿਆ ਆ ਰਿਹਾ, ਜੋ ਗੁਰੂ ਨਾਨਕ ਦੀ ਸੰਗਤ ਕਰਕੇ ਆਇਆ। ਉੱਧਰ ਜਿਹੜਾ ਉਹ ਪਿੱਪਲ ਦੇ ਛਾਂ ਦੇ ਵਿੱਚ ਬੈਠਾ ਉਡੀਕ ਕਰ ਰਿਹਾ ਹਡਵਾਣੀਆਂ ਗੁਰੂ ਨਾਨਕ ਦੇ ਸਿੱਖ ਨੂੰ, ਉਹ ਵਿਹਲੇ ਬੈਠੇ ਦੇ ਹੱਥ ਨਾ ਰਹੇ, ਰੇਤਲੀ ਜ਼ਮੀਨ ਸੀ, ਉਹ ਥੋੜ੍ਹਾ ਜਿਹਾ ਜ਼ਮੀਨ ਨੂੰ ਇੱਧਰ ਉੱਧਰ ਕਰਨ ਲੱਗਾ ਤਾਂ ਉਹਦੀ ਦਿਲਚਸਪੀ ਹੋਰ ਬਣ ਗਈ, ਉਹਦੇ ਹੇਠਾਂ ਤੇ ਕੁਛ ਇੱਟਾਂ ਨਿਕਲ ਆਈਆਂ। ਦੇਖਿਆ ਆਏ ਇਸ ਰੇਤੇ ਵਿੱਚ ਇੱਟਾਂ ਕਾਹਦੇ ਲਈ, ਦੋ ਇੱਟਾਂ ਦੂਸਰੇ ਪਾਸੇ ਨੂੰ, ਦੋ ਦੂਜੇ ਪਾਸੇ ਨੂੰ, ਉਹ ਖੋਦਦਾ ਗਿਆ, ਇੱਟਾਂ ਚੁੱਕਦਾ ਗਿਆ, ਅਖੀਰ ਦੇ ਵਿੱਚ ਇੱਕ ਗਾਗਰ ਨਿਕਲਿਆ ਜੀ, ਉਹਦਾ ਮੂੰਹ ਬੰਨਿਆ ਹੋਇਆ। ਉਹਨੇ ਗਾਗਰ ਨਿਕਾਲ ਲਈ ਤੇ ਨਾਲੇ ਤਾਂ ਉਹਦਾ ਸਮਾਂ ਜਿਹੜਾ ਸੀ ਐਡਜਸਟ ਹੋ ਗਿਆ, ਕਿਉਂਕਿ ਵਿਹਲਾ ਨਹੀਂ ਸੀ ਬੈਠਿਆ ਜਾ ਰਿਹਾ, ਰੱਬ ਨੇ ਕੰਮ ਲਾ ਦਿੱਤਾ ਉਹਨੂੰ। ਤੇ ਫਿਰ ਉਹਦਾ ਮੂੰਹ ਖੋਲਿਆ ਤੇ ਮੂੰਹ ਖੋਲ ਕੇ ਵੇਖਦਾ ਉਹਦੇ 'ਚ ਇੱਕ ਸੋਨੇ ਦੀ ਮੋਹਰ ਪਈ ਹੈ, ਉਹਨੇ ਚੁੱਕ ਲਈ। ਔਰ ਉਸਨੇ ਕਿਹਾ ਵੀ ਗੱਲ ਬਣ ਗਈ, ਮੈਂ ਨਿਰਾਸ਼ ਹੋ ਕੇ ਆ ਗਿਆ ਸੀ, ਦੱਸਣ ਵਾਸਤੇ ਕੁਛ ਨਹੀਂ ਸੀ ਕਿ ਮੇਰੀ ਪ੍ਰਾਪਤੀ ਕੀ ਹੈ, ਆਹ ਹੁਣ ਮੇਰੀ ਪ੍ਰਾਪਤੀ ਹੈ ਕਿ ਸੋਨੇ ਦੀ ਮੋਹਰ ਮਿਲ ਗਈ, ਮਾੜੇ ਪਾਸੇ ਜਾਂਦੇ ਨੂੰ ਸੋਨਾ ਮਿਲ ਗਿਆ ਤੇ ਹੁਣ ਪੁੱਛੋ ਸਿੱਖਾ ਤੈਨੂੰ ਕੀ ਮਿਲਿਆ। ਇਹਨੇ ਨੂੰ ਲੰਗੜਾ ਲੰਗੜਾ ਕੇ ਤੁਰਦਾ ਹੋਇਆ ਮਸਾਂ ਮਸਾਂ ਸਿੱਖ ਉੱਥੇ ਪਿੱਪਲ ਦੇ ਕੋਲ ਜਦੋਂ ਪਹੁੰਚਿਆ ਤੇ ਉਹ ਮੁੜ ਕੇ ਦੇਖ ਕੇ ਵਿਸ਼ਈ ਬੰਦਾ ਨਸ਼ਈ ਹੱਸਿਆ ਕਿ ਆਹ ਵੀ ਸਿੱਖਾ ਜਾ, ਹੁਣ ਆਪਾਂ ਬਹਿ ਕੇ ਹਿਸਾਬ ਕਰ ਲਈ, ਤੈਨੂੰ ਕੀ ਮਿਲਿਆ, ਲੰਗੜਾ ਕੇ ਤੁਰਿਆ ਰਿਹਾ, ਸੂਲ ਵੱਜ ਗਈ ਨਾ, ਤੇਰਾ ਰਸਤਾ ਗਲਤ ਸੀ ਇਸ ਕਰਕੇ ਤੈਨੂੰ ਦੁੱਖ ਮਿਲਿਆ, ਮੇਰਾ ਰਸਤਾ ਠੀਕ ਸੀ ਮੈਨੂੰ ਸੋਨੇ ਦੀ ਮੋਹਰ ਮਿਲੀ ਹੈ। ਅਸੀਂ ਵੀ ਇਸੇ ਝੰਝਟ 'ਚ ਫਸੇ ਹੋਏ ਹਾਂ ਜਿੱਥੇ ਇਹਨਾਂ ਮਿੱਤਰਾਂ ਦੀ ਕਹਾਣੀ ਹੈ, ਅਸੀਂ ਵੀ ਇੱਥੇ ਖੜੇ ਹੋਏ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਾਨ ਹੈ। ਕਹਿਣ ਲੱਗੇ ਸਿੱਖਾ ਹੁਣ ਤਾਂ ਕੋਈ ਓਲੇ ਵਾਲੀ ਬਾਤ ਹੀ ਨਹੀਂ ਰਹੀ, ਹੁਣ ਤੈਨੂੰ ਗੁਰੂ ਨਾਨਕ ਦਾ ਲੜ ਛੱਡ ਕੇ ਮੇਰੇ ਵਾਲੇ ਪਕਸ਼ ਵਿੱਚ ਆਉਣਾ ਪਏਗਾ, ਕਿਉਂਕਿ ਮੈਂ ਆਪਣੀ ਪ੍ਰਾਪਤੀ ਦਿਖਾ ਦਿੱਤੀ ਹੈ, ਤੂੰ ਆਪਣੀ ਪ੍ਰਾਪਤੀ ਜਿਹੜੀ ਹੈ ਉਹ ਵੀ ਦਿਖਾ ਦਿੱਤੀ ਹੈ, ਤੇਰੇ ਸਕੂਲ ਵੱਜੀ ਹੋਈ ਹੈ। ਪੁਰਾਣੇ ਸਮੇਂ ਦੇ ਅੰਦਰ ਸਿੱਖ ਭਾਵੇਂ ਸੰਸਾਰਕ ਵਿੱਦਿਆ ਵਿੱਚ ਅਨਪੜ੍ਹ ਹੁੰਦੇ ਸਨ, ਅੱਜ ਦੇ ਮੁਕਾਬਲੇ 'ਚ ਦੇਖੀਏ ਸਮਾਂ ਅਨਪੜ੍ਹਤਾ ਦਾ ਸੀ, ਪਰ ਉਹਨਾਂ ਅਨਪੜ੍ਹ ਸਿੱਖਾਂ ਦੇ ਅੰਦਰ ਜੋ ਦ੍ਰਿੜਤਾ ਸੀ, ਜੋ ਵਿਸ਼ਵਾਸ ਸੀ, ਉਹ ਅੱਜ ਪੜ੍ਹਿਆਂ ਦੇ ਵਿੱਚ ਨਹੀਂ ਹੈ। ਸਿੱਖ ਕਹਿੰਦਾ ਵੀ ਸੱਜਣਾ, ਭਾਵੇਂ ਮੇਰੇ ਸੂਲ ਬਚ ਗਏ, ਭਾਵੇਂ ਤੈਨੂੰ ਮੋਹਰ ਲੱਭ ਗਈ, ਪਰ ਰਸਤਾ ਮੇਰਾ ਹੀ ਠੀਕ ਹੈ, ਰਸਤਾ ਤੇਰਾ ਗਲਤ ਹੈ। ਕਹਿੰਦਾ ਜਵਾਬ, ਇਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਹੈ। ਕਹਿੰਦਾ ਹਾਂ, ਇੱਕ ਗੱਲ ਹੈ, ਮੇਰੇ ਕੋਲ ਤਾਂ ਜਵਾਬ ਨਹੀਂ, ਪਰ ਥੋੜ੍ਹੀ ਜਿਹੀ ਖੇਚਲ ਕਰ, ਆਪਾਂ ਵਾਪਸ ਦੋਨੇ ਚੱਲਦੇ ਹਾਂ, ਮੇਰੇ ਗੁਰੂ ਦੇ ਕੋਲੇ ਦਾ ਜਵਾਬ ਜ਼ਰੂਰ ਹੈ। ਕਹਿੰਦਾ ਵੀ ਦੇਖ, ਮੈਨੂੰ ਤੇਰੇ ਗੁਰੂ ਦੀ ਲੋੜ ਨਹੀਂ ਸੀ, ਪਰ ਉੱਤਰ ਲੈਣ ਵਾਸਤੇ ਮੈਂ ਤੇਰੇ ਨਾਲ ਚੱਲਦਾ। ਇਤਿਹਾਸ ਕਹਿੰਦੇ ਕਿ ਦੋਨੇ ਮਿੱਤਰ ਗੁਰੂ ਨਾਨਕ ਦੇ ਸ਼ਰਨ ਵਿੱਚ ਆ ਗਏ। ਤੇ ਕਿੰਨੀ ਕੋਈ ਗਰਮੀ ਦਾ ਸਤਾਇਆ ਹੋਵੇ, ਗ੍ਰੀਕ ਰੁੱਤ ਵਿੱਚ ਜੇਠ ਹਾੜ ਦੇ ਮਹੀਨੇ ਦੇ ਵਿੱਚ, ਤੇ ਜਿਉਂ ਜਿਉਂ ਬਰਫਾਨੀ ਪਹਾੜੀ ਦੇ ਨੇੜੇ ਨੂੰ ਜਾ ਰਿਹਾ ਹੈ, ਜੇ ਪੰਜਾਬ ਦੀ ਗੱਲ ਰਹੀਏ, ਜਿਉਂ ਜਿਉਂ ਸ਼ਿਮਲੇ ਵਾਲੇ ਪਾਸੇ ਨੂੰ ਜਾਂਦਾ ਹੈ, ਕਸ਼ਮੀਰ ਵਾਲੇ ਪਾਸੇ ਨੂੰ ਜਾਂਦਾ ਹੈ, ਤਿਉਂ ਤਿਉਂ ਸ਼ਾਂਤ ਹੁੰਦਾ ਚਲਿਆ ਜਾਂਦਾ ਹੈ। ਠੰਡੀ ਹਵਾ ਜਿਸਮ ਨੂੰ ਲੱਗਦੀ ਹੈ ਤੇ ਤਪਸ਼ ਖਤਮ ਹੁੰਦੀ ਚਲੀ ਜਾਂਦੀ। ਜਦੋਂ ਕੋਈ ਗੁਰੂ ਸ਼ਰਨ ਵਿੱਚ ਆਉਂਦਾ ਹੈ, ਜਿਉਂ ਜਿਉਂ ਗੁਰੂ ਸ਼ਰਨ ਆਉਂਦਾ ਹੈ, ਗੁਰੂ ਦੇ ਨੇੜੇ ਆ ਰਿਹਾ, ਤਿਉਂ ਤਿਉਂ ਹਿਰਦੇ ਦੀ ਸ਼ਾਂਤੀ ਵੱਧਦੀ ਜਾਂਦੀ ਹੈ। ਗੁਰੂ ਦੇ ਚਰਨਾਂ ਦਾ ਪ੍ਰਤਾਪ ਹੈ, ਗੁਰੂ ਦੇ ਦਰਸ਼ਨਾਂ ਦਾ ਪ੍ਰਤਾਪ ਹੈ, ਕੁਛ ਮਨ ਸ਼ੁੱਧਤਾ ਵੱਲ ਆਇਆ। ਹੋਵੇ ਸਿਵਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀ ਹੈ, ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਠੀ। ਮਨ ਕੁਛ ਸ਼ੁੱਧ ਹੋਇਆ। ਸਿੱਖ ਨੇ ਅਰਜ ਕੀਤੀ, ਗਰੀਬ ਨਿਵਾਜ, ਇਹ ਮੈਨੂੰ ਤਾਂ ਇਹਦਾ ਉੱਤਰ ਕੋਈ ਆਉਂਦਾ ਨਹੀਂ, ਕਿਉਂਕਿ ਮੈਂ ਪੜ੍ਹਿਆ ਨਹੀਂ, ਪਰ ਸਾਡਾ ਆ ਝਗੜਾ, ਇਹਨੂੰ ਮੋਹਰ ਲੱਭੀ ਤੇ ਮੇਰੇ ਸੂਲ ਲੱਗੀ, ਤੇ ਇਹਦੀ ਤਸੱਲੀ ਕਰਾਓ ਮਹਾਰਾਜ। ਇਹ ਕਹਿੰਦਾ ਮੇਰਾ ਰਸਤਾ ਚੰਗਾ, ਸਾਡਾ ਝਗੜਾ ਖਤਮ ਹੋ ਜਾਏ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਤੇਰੇ ਸੂਲ ਵੱਜਣ ਦੇ ਨਾਲ, ਇਹਨੂੰ ਮੋਹਰ ਲੱਭਣ ਦੇ ਨਾਲ ਸੰਬੰਧ ਪਿਛਲੇ ਕਰਮਾਂ ਦਾ ਹੈ, ਹੁਣ ਤੁਹਾਡਾ ਨਵਾਂ ਕਰਮ ਹੈ। ਮਹਾਰਾਜ ਕਹਿਣ ਲੱਗੇ, ਦੱਸੋ ਦੋਨਾਂ ਦੇ ਵਿੱਚੋਂ ਮੈਂ ਕਿਸ ਦੀ ਗੱਲ ਪਹਿਲਾਂ ਕਰਾਂ? ਉਹ ਮੋਹਰ ਵਾਲਾ ਕਹਿੰਦਾ, ਜੀ ਮੇਰੀ ਤਾਂ ਗੱਲ ਕਰਨ ਦੀ ਕੋਈ ਵਾਲੀ ਲੋੜ ਹੀ ਨਹੀਂ, ਆ ਸੂਲ ਵਾਲੇ ਦੀ ਗੱਲ ਕਰੋ, ਤੁਸੀਂ ਆਪਣੇ ਸਿੱਖ ਦੀ ਗੱਲ ਕਰੋ। ਮਹਾਰਾਜ ਕਹਿੰਦੇ ਅੱਛਾ। ਸਤਿਗੁਰੂ ਜੀ ਕਹਿਣ ਲੱਗੇ, ਇਹ ਜਿਹੜਾ ਮੇਰਾ ਸਿੱਖ ਹੈ ਸੱਜਣਾ, ਪਿਛਲੇ ਜਨਮ ਦੇ ਵਿੱਚ ਇਹਦੇ ਕੋਲੋਂ ਇੱਕ ਐਸਾ ਕਰਮ ਹੋ ਚੁੱਕਾ ਹੈ, ਉਸ ਕਰਮ ਦਾ ਫਲ ਇਹਦੀ ਐਸ ਜਨਮ ਦੀ ਪ੍ਰਲਭਤ ਦੇ ਵਿੱਚ ਲਿਖਿਆ ਗਿਆ ਹੈ। ਉਹਨੂੰ ਕਹਿੰਦੇ, ਜੈਸੀ ਕਲਮ ਬੂੜੀ ਹੈ ਮਸਤਕ, ਤੈਸੀ ਜੀਅੜੇ ਪਾਸ। ਸਭ ਦੇ ਕੋਲ ਕਰੀ ਲੋਹ ਕਰਮ ਲਿਖਿਓ ਲੇਖ ਮਤ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਤੇ ਮਹਾਰਾਜ ਸਾਹਿਬ ਜੀ ਕਹਿੰਦੇ, ਉਹ ਲੇਖ ਦੇ ਵਿੱਚ ਪਿਆ ਹੋਇਆ ਸੀ, ਐਸ ਜਨਮ ਦੇ ਵਿੱਚ ਪਿਛਲੇ ਜਨਮ ਦਾ ਕੀਤਾ ਹੋਇਆ ਗੁਨਾਹ, ਇਹਨੂੰ ਸੂਲੀ ਤੇ ਟੰਗਿਆ ਜਾਣਾ ਸੀ, ਸੂਲੀ ਤੇ। ਪਰ ਹੁਣ ਇਹ ਅਕਾਲ ਪੁਰਖ ਵਾਹਿਗੁਰੂ ਦੇ ਚਿੰਤਨ ਦੇ ਲਈ ਗੁਰੂ ਸ਼ਰਨ ਵਿੱਚ ਆ ਰਿਹਾ ਹੈ, ਇਹਦਾ ਉਹ ਕਰਮ ਸੂਲੀ ਤੋਂ ਘਟ ਕੇ ਸੂਲ ਤੱਕ ਪਹੁੰਚ ਗਿਆ, ਇਸ ਲਈ ਇਹ ਬਹੁਤ ਵਾਧੇ ਵਿੱਚ ਰਹਿ ਗਿਆ, ਨਹੀਂ ਤਾਂ ਸੂਲੀ ਤੇ ਟੰਗਿਆ ਜਾਣਾ ਸੀ। ਸਿੱਖ ਜਿੱਤ ਗਿਆ ਬਾਜੀ, ਸੂਲ ਕਿਤਨੀ ਦੇਰ ਦੁੱਖ ਦੇਗੀ, ਥੋੜੇ ਸਮੇਂ ਨੂੰ ਠੀਕ ਹੋ ਜਾਏ। ਅਗਿਆਨ ਵਿੱਚ ਲੋਕ ਕਹਿੰਦੇ, ਸੂਲ ਵੀ ਕਿਉਂ ਵੱਜੀ, ਇਹ ਤਾਂ ਅਗਿਆਨ ਹੈ, ਥੋੜਾ ਜਿਹਾ ਦੁੱਖ ਵੀ ਕਿਉਂ ਹੋਇਆ। ਇਸ ਕਰਕੇ ਕਹਿਣ ਲੱਗੇ, ਭਾਈ ਪੂਰਬਲੇ ਕਰਮ ਦੇ ਅਨੁਸਾਰ ਸੂਲੀ ਤੋਂ ਅਸਾਂ ਇਹਦੀ ਸੂਲ ਕਰ ਦਿੱਤੀ, ਪਰ ਸੂਲ ਤਾਂ ਲੱਗਣੀ ਸੀ, ਫਲ ਭੁਗਤਾਨ ਹੋਣਾ ਸੀ, ਇਹ ਕਰਮ ਨਿਬੜ ਗਿਆ। ਮੇਰਾ ਸਿੱਖ ਹੁਣ ਦਰਗਾਹ ਵਿੱਚ ਗੁਰਮੁਖ ਜਨਮ ਸਵਾਰ, ਦਰਗਾਹ ਚੱਲਿਆ ਸੱਚੀ ਦਰਗਾਹ ਜਾਏ, ਸੱਚਾ ਪਿੜ ਮਿਲਿਆ, ਇਹ ਜਾ ਕੇ ਹੁਣ ਸੱਚੇ ਪਿੜ ਮਿਲੇਗਾ, ਸੱਚਖੰਡ ਦਾ ਵਾਸੀ ਹੋ ਜਾਏ। ਕਹਿਣ ਲੱਗਾ, ਜੀ ਫਿਰ ਇਹ ਮੈਨੂੰ ਨਿਤ ਕਹਿੰਦਾ ਸੀ ਤੇਰਾ ਰਸਤਾ ਗਲਤ ਹੈ, ਜੇ ਮੇਰਾ ਰਸਤਾ ਗਲਤ ਸੀ ਤਾਂ ਮੈਨੂੰ ਮੋਹਰ ਕਿਉਂ ਲੱਭੀ? ਮਾਰੇ ਕਹਿੰਦੇ, ਹਾਂ ਤੇਰੀ ਗੱਲ ਵੀ ਕਰ ਲੈਣੇ। ਹਟਵਾਣੀਆਂ ਪਿਛਲੇ ਜਨਮ ਦੇ ਵਿੱਚ ਤੂੰ ਇੱਕ ਮੋਹਰ ਦਾਨ ਕੀਤੀ ਸੀ ਰੱਬ ਦੇ ਨਾਂ ਤੇ, ਇੱਕ ਮੋਹਰ, ਤੇਰੀ ਪਰਾਲਬਤ ਦੇ ਵਿੱਚ ਲਿਖਿਆ ਗਿਆ ਸੀ ਕਿ ਇਸ ਜਨਮ ਦੇ ਵਿੱਚ ਇੱਕ ਮੋਹਰ ਦੇ ਬਦਲੇ ਗਾਗਰ ਭਰੀ ਮੋਹਰਾਂ ਦੀ ਦੇਣੀ ਹੈ ਉਸਨੂੰ। ਪਰ ਤੂੰ ਜਿਉਂ ਜਿਉਂ ਗੰਦੀ ਵਸਤੀ ਵਿੱਚ ਜਾਂਦਾ ਗਿਆ, ਜਿਉਂ ਜਿਉਂ ਭੈੜਾ ਕਰਮ ਕਰਦਾ ਗਿਆ, ਤੇਰੀ ਮੋਹਰਾਂ ਦੇ ਕੋਲੇ ਬਣਦੇ ਗਏ। ਤੂੰ ਇਮਾਨਦਾਰੀ ਨਾਲ ਦੱਸ, ਉਸ ਗਾਗਰ ਦੇ ਵਿੱਚ ਬਾਕੀ ਦੇ ਕੋਲੇ ਹੈ ਸਨ? ਕਹਿੰਦਾ ਜੀ ਹਾਂ, ਕੋਲਿਆਂ ਦੀ ਭਰੀ ਸੀ ਤੇ ਇੱਕ ਮੋਹਰ ਸੀ। ਕਹਿੰਦੇ ਜਿਹੜੇ ਪਿਛਲੇ ਜਨਮ ਦੀ, ਇਹ ਤਾਂ ਤੇਰੀ ਆਪਣੀ ਕਮਾਈ ਦੀ ਸੀ, ਇਸ ਕਰਕੇ ਇਹਦਾ ਕੋਲਾ ਨਹੀਂ ਬਣਿਆ, ਤੇ ਜਿਹੜਾ ਦਾਨ ਦਾ ਪ੍ਰਭਾਵ ਸੀ ਉਹ ਤੂੰ ਆਪਣੇ ਕਰਮ ਦੇ ਨਾਲ ਫੂਕ ਲਿਆ ਹੈ। ਗੁਰੂ ਸ਼ਰਨ ਆਉਣ ਦਾ ਜਿੱਥੇ ਪ੍ਰਲਬ ਦੇ ਵਿੱਚ ਕਰਮ ਲਿਖਿਆ ਗਿਆ, ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਨਹੀਂ ਤਾਂ ਫਿਰ ਇਹ ਸਭ ਕੁਛ ਪਰਮਾਰਥ ਦੇ ਰਸਤੇ ਚ ਬੜੀਆਂ ਸ਼ੰਕਾ ਪੈਦਾ ਹੋ ਜਾਣਗੀਆਂ। ਜੇ ਕਰਮ ਫਲ ਹੀ ਭੋਗਣਾ ਤਾਂ ਫਿਰ ਗੁਰੂ ਸ਼ਰਨ ਆਉਣ ਦਾ ਫਾਇਦਾ ਕੀ ਹੋਇਆ? ਮੰਡੀ ਸਕੇਤ ਵਾਲੇ ਰਾਜੇ ਨੇ ਵੀ ਤਾਂ ਇਹ ਕਿਹਾ ਸੀ ਮਹਾਰਾਜ ਨੂੰ, ਗੁਰੂ ਅਰਜਨ ਦੇਵ ਜੀ ਨੂੰ, ਉਹ ਜਗ੍ਹਾ ਬਣੀ ਹੋਈ ਆ ਗੁਰੂ ਕੇ ਬਾਗ ਦੀ, ਦਰਸ਼ਨ ਕਰੋ, ਇਤਿਹਾਸ ਪੜ੍ਹੋ ਉੱਥੇ ਦਾ ਕੀ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਆਉਣ ਵਾਲਾ ਰਾਜਾ, ਉਹਦੇ ਕੰਨਾਂ 'ਚ ਧੁਨ ਪੈਂਦੀ ਹੈ, ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾ, ਉਹ ਲੇਖ ਮਿਟੇਗਾ ਨਹੀਂ। ਭੋਗੇ ਬਿਨ ਭਾਗੈ ਨਹੀਂ ਕਰਮ ਗਲੀ ਕਰਮ ਗਤੀ ਬਲਵੰਤ, ਧਰਮ ਸ਼ਾਸਤਰ ਕਹਿੰਦੇ। ਰਾਜਾ ਸੋਚਣ ਲੱਗਾ ਕਿ ਜੇ ਕਰਮ ਬਦਲੇ ਨਹੀਂ ਸਕਦਾ, ਲੇਖ ਮਿਟਦੇ ਹੀ ਨਹੀਂ, ਤਾਂ ਫਿਰ ਗੁਰੂ ਸ਼ਰਨ ਆਉਣ ਦਾ ਤਾਂ ਕੋਈ ਲਾਭ ਨਾ ਹੋਇਆ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੇਨਤੀ ਕਰਦਾ ਹੈ, ਗਰੀਬ ਨਿਵਾਜ, ਮੈਂ ਇੱਕ ਧਰਮ ਸੰਕਟ ਵਿੱਚ ਫਸ ਗਿਆ, ਮੈਂ ਆਇਆ ਸੀ ਲਾਭ ਖੱਟਣ ਵਾਸਤੇ, ਮੈਨੂੰ ਤਾਂ ਸ਼ੰਕਾ ਪੈਦਾ ਹੋ ਗਈ ਇੱਥੇ ਆ ਕੇ। ਮਹਾਰਾਜ ਕਹਿੰਦੇ ਦੱਸੋ ਰਾਜਨ। ਕਹਿਣ ਲੱਗੇ ਮਹਾਰਾਜ, ਸਿੱਖ ਬਾਣੀ ਪੜ੍ਹ ਰਿਹਾ ਸੀ, ਉਹਦੀ ਰਸਨਾ ਤੋਂ ਮੈਂ ਤੁਹਾਡੀ ਉਚਾਰਨ ਕੀਤੀ ਬਾਣੀ, ਪਹਿਲੇ ਜਾਮੇ 'ਚ ਹੈ ਭਾਵੇਂ ਇਸ ਜਾਮੇ 'ਚ, ਇਹ ਤਾਂ ਮੈਨੂੰ ਪਤਾ ਨਹੀਂ, ਪਰ ਕਿਉਂਕਿ ਸਾਰੀ ਬਾਣੀ 'ਚ ਨਾਨਕ ਮੋਹਰ ਆ ਰਹੀ ਹੈ, ਉਹਦੇ ਵਿੱਚ ਇਹ ਕਿਹਾ ਇਹ ਲੇਖ ਨਾ ਮਿਟੀ ਹੈ ਸੁਖੀ, ਇਹ ਲੇਖ ਮਿਟ ਨਹੀਂ ਸਕਦਾ। ਮਾਰੇ ਕਹਿੰਦੇ ਨਹੀਂ। ਫਿਰ ਮਹਾਰਾਜ, ਫਿਰ ਗੁਰੂ ਸ਼ਰਨ ਆਉਣ ਦਾ ਕਹਿੰਦੇ ਬਹੁਤ ਵੱਡਾ ਲਾਭ ਹੈ। ਕਹਿੰਦੇ ਜੀ ਮੈਂ ਸਮਝਣਾ ਚਾਹੁੰਦਾ। ਕਹਿੰਦੇ ਸ਼ਬਦਾਂ ਦੇ ਨਾਲ ਸ਼ਾਇਦ ਨਾ ਸਮਝ ਸਕੇ, ਇਹ ਗੱਲ ਕਿਸੇ ਦਿਨ ਫੇਰ ਕਰਾਂਗੇ ਤੇਰੇ ਨਾਲ, ਤੂੰ ਵੀ ਯਾਦ ਰੱਖੀ, ਮੈਂ ਵੀ ਯਾਦ ਰੱਖਾਂਗਾ, ਇਹਦਾ ਉੱਤਰ ਦੇਵਾਂਗੇ ਪਰ ਕਿਸੇ ਹੋਰ ਦਿਨ। ਕਹਿੰਦੇ ਠੀਕ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹਨੂੰ ਰਾਜੇ ਨੂੰ ਕਹਿੰਦੇ ਤੂੰ ਆਪਣੇ ਜਾ ਕੇ ਤੰਬੂ ਵਿੱਚ ਆਰਾਮ ਕਰ। ਤੰਬੂ ਲੱਗੇ ਹੋਏ ਸੀ ਬਹੁਤੇ, ਅਜੇ ਕਮਰੇ ਨਹੀਂ ਸਨ ਬਣੇ ਹੋਏ। ਰਾਜਿਆਂ ਦਾ ਫੌਜੀਆਂ ਦੀ ਤਰ੍ਹਾਂ ਨਾਲੇ ਹੁੰਦਾ ਸੀ ਸਾਰਾ ਸਮਾਨ, ਜਿੱਥੇ ਪੜਾਅ ਕਰਨੇ ਵੱਖਰੇ ਤੰਬੂ ਲੱਗ ਜਾਂਦੇ। ਜਹਾਂਗੀਰ ਬਾਦਸ਼ਾਹ ਦਾ ਤੰਬੂ, ਗੁਰੂ ਸਾਹਿਬ ਦਾ ਤੰਬੂ ਲੱਗਣਾ ਇਤਿਹਾਸ ਦੇ ਵਿੱਚ ਫਿਕਰ ਹੈ। ਰਾਜਾ ਜਦੋਂ ਸੁੱਤਾ, ਹੁਣ ਸਾਡਾ ਜੀਵ ਆਤਮਾ ਇਹ ਸਰੀਰ ਵਿੱਚ ਰਹਿਣ ਵਾਲਾ, ਤੁਹਾਡਾ ਮੇਰਾ ਸਭਨਾਂ ਦਾ, ਇਹਦੇ ਚਾਰ ਟਿਕਾਣੇ ਹੈ ਸਰੀਰ ਵਿੱਚ, ਸਦਾ ਇੱਕੋ ਟਿਕਾਣੇ ਨਹੀਂ ਰਹਿੰਦਾ। ਹੁਣ ਅਵਸਥਾ ਜਿਹੜੀ ਹੈ, ਇਹ ਅਵਸਥਾ ਬਦਲਦੀਆਂ ਹਨ। ਜਿਹੜੀ ਹੁਣ ਤੁਹਾਡੇ ਤੇ ਅਵਸਥਾ ਔਰ ਮੇਰੇ ਤੇ ਅਵਸਥਾ ਇਹ ਸਾਂਝੀ ਹੈ, ਇਹਨੂੰ ਕਹਿੰਦੇ ਜਾਗਰਤ ਅਵਸਥਾ। ਜਾਗਰਤ ਅਵਸਥਾ ਵਿੱਚ ਦਾਸ ਸਟੇਜ ਤੇ ਬੈਠਾ ਹੈ, ਬੋਲ ਰਿਹਾ ਤੇ ਤੁਸੀਂ ਬੋਲਿਆ ਹੋਇਆ ਸੁਣ ਰਹੇ ਹੋ, ਹੈ ਤੁਸੀਂ ਵੀ ਜਾਗਰਤ ਅਵਸਥਾ 'ਚ, ਹੈ ਮੈਂ ਵੀ ਜਾਗਰਤ ਅਵਸਥਾ 'ਚ। ਸਾਡਾ ਜੀਵ ਆਤਮਾ ਸਭਨਾਂ ਦਾ ਜਾਗਰਤ ਅਵਸਥਾ ਵਿੱਚ ਸਾਡੇ ਸੱਜੇ ਨੇਤਰ ਦੇ ਬਿਲਕੁਲ ਪਿਛਲੇ ਪਾਸੇ ਬਰੀਕ ਜੀਆਂ ਨਾੜਾਂ, ਕਿਉਂਕਿ ਇਹਦੇ ਮੂਹਰੇ ਤਾਂ ਜਿਵੇਂ ਗੱਡੀ ਦੇ ਮੂਹਰੇ ਸ਼ੀਸ਼ਾ ਹੁੰਦਾ ਨਾ ਲਾਈਟ, ਤੇ ਐਕਸੀਡੈਂਟ ਹੋ ਕੇ ਸ਼ੀਸ਼ਾ ਤਾਂ ਫੁੱਟ ਵੀ ਜਾਂਦਾ ਹੈ, ਪਰ ਉਹ ਰੋਸ਼ਨੀ ਦੇਣ ਵਾਲੀਆਂ ਤਾਰਾਂ ਮੌਜੂਦ ਹਨ, ਸ਼ੀਸ਼ਾ ਬਦਲਿਆ ਜਾ ਸਕਦਾ, ਦੁਬਾਰੇ ਫੇਰ ਲਾਈਟ ਹੋ ਜਾਏਗੀ। ਇਹਦੇ ਪਿਛਲੇ ਪਾਸੇ ਨੇਤਰ ਨੂੰ ਲਾਈਟ ਦੇਣ ਵਾਲੀ ਸ਼ਕਤੀ, ਉਹਨਾਂ ਨਾੜਾਂ ਦੇ ਵਿੱਚ ਇੱਕ ਟਿਕਾਣਾ ਹੈ, ਤੇ ਇਸ ਦਾ ਨਾਮ ਹੈ ਵਿਸ਼ਵ ਨਾਮੇ ਜੀਵ, ਜਿਹੜਾ ਜਾਗਰਤ ਅਵਸਥਾ ਦਾ ਅਭਿਮਾਨੀ ਮੰਨਿਆ, ਜਿਹੜੇ ਕਰਕੇ ਸਾਰੀ ਜਾਗਰਤ ਅਵਸਥਾ ਦਾ ਕਾਰਜ ਚੱਲ ਰਿਹਾ। ਜਦੋਂ ਜਾਗਰਤ ਤੋਂ ਸੁਪਨ ਅਵਸਥਾ ਬਦਲਦੀ ਹੈ, ਉਦੋਂ ਜੀਵ ਆਤਮਾ ਟਿਕਾਣਾ ਬਦਲਦਾ ਹੈ। ਜਾਗਰਤ ਸੁਪਨ ਸੁਖੋਪਤ ਤੁਰੀਆ ਆਤਮ ਭੂਪਤ ਕੀ ਇਹ ਪੁਰੀਆ, ਇਹ ਚਾਰ ਪੁਰੀਆਂ ਨੇ ਸਾਡੇ ਆਤਮਾ ਰੂਪੀ ਬਾਦਸ਼ਾਹ ਦੀ। ਬਹੁਤੀ ਤਾਂ ਨਹੀਂ ਪਰ ਥੋੜ੍ਹੀ ਜਿਹੀ ਗੱਲ ਬਰੀਕ ਹੋ ਗਈ ਹੈ, ਇਸ ਕਰਕੇ ਸਮਝ ਲੈਣਾ ਤਾਂ ਕਿ ਗੱਲ ਗਾਹਾਂ ਵਾਲੀ ਸਮਝ ਆ ਜਾਏ। ਅਵਸਥਾ ਉਦੋਂ ਬਦਲਦੀ ਹੈ ਜਦੋਂ ਜੀਵ ਆਤਮਾ ਨੇਤਰ ਦੇ ਪਿਛਲੇ ਪਾਸਿਓਂ ਉਤਰ ਕੇ ਉਹ ਆਪਣਾ ਦੂਸਰੇ ਟਿਕਾਣੇ ਤੇ ਆ ਜਾਏ, ਕੰਠ ਦੇ ਵਿੱਚ, ਜਿਸ ਨੂੰ ਪ੍ਰਤੀਤ ਨਾਮੇ ਨਾੜੀ ਕਹਿੰਦੇ ਆ, ਇਸ ਥਾਂ ਤੇ ਕੰਠ ਦੇ ਵਿੱਚ ਹੈ ਸਾਰਿਆਂ ਦੇ। ਬਰੀਕ ਕਿਤਨੀ ਹੈ, ਇੱਕ ਬਾਲ ਦਾ 100 ਹਿੱਸਾ ਕਰ ਲਈਏ, 10 ਹਿੱਸਿਆਂ ਤੋਂ ਬਾਅਦ ਬਾਲ ਦਿਖਣ ਤੇ ਹਟ ਜਾਏਗਾ। 100 ਹਿੱਸਾ ਕਰ ਲਈਏ, ਇੰਨੀ ਬਰੀਕ ਨਾੜੀ ਹੈ ਜਿਹਦੇ ਵਿੱਚ ਬੈਠ ਕੇ ਇਹ ਸੁਪਨ ਦੀ ਸ੍ਰਿਸ਼ਟੀ ਰਚ ਬੈਠਦਾ ਹੈ, ਉਹਨੂੰ ਕਹਿੰਦੇ ਨੇ ਸੁਪਨ ਅਵਸਥਾ। ਜਾਗਰਤ ਵਾਲਾ ਜੀਵ, ਜੀਵਾਤਮਾ ਉਹੀ ਹੈ, ਉਹਦਾ ਨਾਮ ਬਦਲ ਗਿਆ, ਉਹ ਵਿਸ਼ਵਨਾਵੇਂ ਜੀਵ ਸੀ, ਇਹ 23 ਨਾਵੇਂ ਜੀਵ ਹੋ ਗਏ। ਕੰਠ ਦੇ ਵਿੱਚ ਨਦੀਆਂ ਨਾਲੇ, ਦੇਖੋ ਕੰਠ ਦੇ ਵਿੱਚ ਤਾਂ ਕੋਈ ਨਦੀ ਨਹੀਂ ਆ ਸਕਦੀ, ਪਹਾੜ ਨਹੀਂ ਕੋਈ ਆ ਸਕਦਾ, ਲੇਕਿਨ ਸਭ ਕੁਝ ਦਿਸਦਾ ਹੈ। ਸੁਪਨੇ ਦੀ ਸ੍ਰਿਸ਼ਟੀ ਔਰ ਜਾਗਰ ਦੀ ਸ੍ਰਿਸ਼ਟੀ ਦੋਨਾਂ ਦਾ ਬਹੁਤ ਫਰਕ ਹੈ। ਸੁਪਨੇ ਦੇ ਮਿਲੇ ਹੋਏ ਸੰਬੰਧੀ ਜਾਗਰਤ ਵਿੱਚ ਨਹੀਂ ਹੁੰਦੇ, ਜਾਗਰ ਦੇ ਮਿਲੇ ਸੁਪਨੇ 'ਚ ਨਹੀਂ ਹੁੰਦੇ। ਜਾਗਰ ਦੇ ਪਦਾਰਥ, ਸੁਪਨੇ ਦੇ ਪਦਾਰਥ ਬੜੇ ਅਲੱਗ ਅਲੱਗ ਹਨ। ਜਾਗਰ ਦੇ ਦੁੱਖ ਸੁੱਖ ਸੁਪਨੇ ਵਿੱਚ ਨਹੀਂ, ਸੁਪਨੇ ਦੇ ਦੁੱਖ ਸੁੱਖ ਜਾਗਰਤ ਵਿੱਚ ਨਹੀਂ, ਉਹ ਦੁਨੀਆ ਹੀ ਹੋ ਰਿਹਾ ਹੈ ਸੂਖਮ ਸ੍ਰਿਸ਼ਟੀ ਦੀ। ਤੇ ਇਸ ਤੋਂ ਬਾਅਦ ਫਿਰ ਜੀਵਾਤਮਾ ਟਿਕਾਣਾ ਬਦਲਦਾ ਹੈ, ਉਹ ਹਿਰਦੇ ਵਿੱਚ ਆ ਜਾਂਦਾ ਹੈ। ਹਿਰਦੇ ਦੇ ਵਿੱਚ ਜਦੋਂ ਆਉਂਦਾ ਉਹਦਾ ਨਾਮ ਵੀ ਬਦਲ ਗਿਆ, ਵਿਸ਼ਵ ਜੀਵ ਤੋਂ 23 ਨਾਵੇਂ ਜੀਵ, 23 ਨਾਮ ਤੋਂ ਪ੍ਰਗ ਨਾਵੇਂ ਜੀਵ ਹੋ ਗਿਆ, ਤੇ ਉੱਥੇ ਆ ਕੇ ਅਗਿਆਨ ਵਿੱਚ ਅਵਿਦਿਆ ਵਿੱਚ ਲੀਨ ਹੋ ਜਾਂਦਾ ਹੈ। ਉਹਨੂੰ ਅਸੀਂ ਕਹਿੰਦੇ ਹਾਂ ਜੀ ਸੁਖੋਪਤੀ ਅਵਸਥਾ। ਸੁਖੋਪਤੀ ਅਵਸਥਾ ਕੀ ਹੈ? ਗੂੜੀ ਨੀਂਦ ਜਿਹਦੇ ਵਿੱਚ ਨਾ ਸੁਪਨਾ ਨਾ ਜਾਗਰਤ, ਬਸ ਤੇ ਲਈਦੀ ਹੈ, ਕੋਈ ਕਿਰਿਆ ਨਹੀਂ ਉਹਦੇ ਵਿੱਚ, ਸੁੰਨ ਅਵਸਥਾ ਹੈ। ਉਹਨੇ ਦੋਨੇ ਅਵਸਥਾ ਦਾ ਭਾਵ ਕਰ ਦਿੱਤਾ, ਨਾ ਜਾਗਰਤ ਰਹੀ ਨਾ ਸੁਪਨ ਰਿਹਾ। ਜਿਹਨੇ ਇਹ ਦੋਨਾਂ ਅਵਸਥਾ ਦਾ ਸੁਖੋਪਤੀ ਅਵਸਥਾ ਵਿੱਚ ਅਭਾਵ ਹੋ ਜਾਂਦਾ ਹੈ, ਤੇ ਜਦੋਂ ਤੁਰੀਆ ਪਦ ਪ੍ਰਾਪਤ ਹੋ ਜਾਏ ਤੇ ਤੁਰੀਆ ਪਦ ਵਿੱਚ ਜਾਣ ਵਾਲੇ ਤਿੰਨੇ ਅਵਸਥਾ ਦਾ ਅਭਾਵ ਹੋ ਕੇ ਉਹ ਇੱਕ ਲਹਿਦੀ ਅਵਸਥਾ ਹੈ। ਤੀਨ ਵਿਆਪੈ ਜਗਤ ਕੋ ਤੁਰੀਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ। ਇਹ ਅਵਸਥਾ ਦੀ ਗੱਲ ਇਸ ਕਰਕੇ ਕਹੀ ਹੈ ਵੀ ਰਾਜਾ ਸੁਪਨ ਅਵਸਥਾ ਵਿੱਚ ਚਲਾ ਗਿਆ। ਜੋ ਕਹਾਣੀ ਚੱਲ ਰਹੀ ਹੈ ਨਾ, ਗੁਰੂ ਅਰਜਨ ਦੇਵ ਜੀ ਨੂੰ ਜਿਹਨੇ ਸ਼ੰਕਾ ਕੀਤੀ ਸੀ ਹਰੀ ਪਰਿਵਾਰ ਜਾ, ਉਹ ਸੁਪਨ ਅਵਸਥਾ ਵਿੱਚ ਚਲਾ ਕੇ ਕੀ ਵੇਖਦਾ ਹੈ? ਆਪਾਂ ਵੀ ਕਈ ਵਾਰ ਦੇਖਦੇ ਹਾਂ ਕਿ ਸੁਪਨੇ ਦੇ ਵਿੱਚ ਉਹਨੇ ਕੀ ਦੇਖਿਆ ਕਿ ਮੈਂ ਮਰ ਗਿਆ। ਮਰਨ ਤੋਂ ਬਾਅਦ ਫਿਰ ਕੀ ਦੇਖਦਾ ਹੈ ਕਿ ਮੇਰਾ ਜਾ ਕੇ ਮਜ਼ਬੀਆਂ ਦੇ ਘਰ ਵਿੱਚ ਜਨਮ ਹੋ ਗਿਆ। ਸੁਪਨੇ ਦੇ ਵਿੱਚ ਕੀ ਦੇਖਦਾ ਹੈ? ਮੈਂ ਬਾਲਪਨ ਦੇ ਵਿੱਚ ਖੇਡਦਾ ਤੇ ਮਜ਼ਬਣੀ ਮਾਂ ਔਰ ਉੱਥੇ ਸੂਰ ਰੱਖੇ ਹੋਏ ਨੇ, ਸੂਰਾਂ ਦਾ ਖੁੱਡਾ ਹੈ, ਬਦਬੋ ਵਾਲੀ ਜਗ੍ਹਾ ਹੈ। ਕਦੇ ਕਦੇ ਯਾਦ ਕਰਦੇ ਮੈਂ ਰਾਜਾ ਹੁੰਦਾ ਸੀ, ਸੁਪਨ ਵਿੱਚ ਵੇਖ ਰਿਹਾ। ਵੱਡਾ ਹੋ ਗਿਆ, ਗੱਭਰੂ ਜਵਾਨ ਹੋ ਗਿਆ, ਜਵਾਨ ਹੋਣ ਤੋਂ ਬਾਅਦ ਉਹਦੀ ਸ਼ਾਦੀ ਕਰ ਦਿੱਤੀ, ਉਹਦਾ ਜੀਵਨ ਸਾਥੀ ਆ ਗਿਆ, ਉਹਦੇ ਬੱਚੇ ਪੈਦਾ ਹੋ ਗਏ, ਉਹਦਾ ਪਰਿਵਾਰ ਵੱਧ ਗਿਆ, ਘਰ ਵਿੱਚ ਗਰੀਬੀ ਆ ਗਈ, ਸੁਪਨੇ 'ਚ ਦੇਖ ਰਹੇ ਗਰੀਬੀ ਆ ਗਈ। ਤਾਂ ਹੁਣ ਬੱਚੇ ਖਾਣਾ ਮੰਗ ਰਹੇ ਨੇ, ਬੱਚੇ ਖਾਣਾ ਹੈ ਨਹੀਂ। ਮਜ਼ਬਣ ਉਹਦੇ ਘਰ ਵਾਲੀ ਬੜੀ ਲੜਾਕੇ ਸਵਾਦ ਦੀ ਮਿਲ ਗਈ, ਉਹਨੂੰ ਕਹਿੰਦੀ ਹੈ ਤੂੰ ਬੰਦਾ ਹੈ, ਕੋਈ ਕਮਾਈ ਕਰ, ਜਾ ਕਿਤੇ ਕੁਛ ਕਰ, ਬੱਚੇ ਨਿਆਣੇ ਭੁੱਖੇ ਬੈਠੇ ਨੇ। ਉਹ ਕਹਿੰਦਾ ਹੋਰ ਤਾਂ ਕੁਛ ਨਹੀਂ ਹੁੰਦਾ, ਵੀ ਮੈਂ ਜੰਗਲ ਦੇ ਵਿੱਚ ਜਾ ਕੇ ਫਲ ਲੱਭ ਕੇ ਲੈਣਾ, ਤੁਸੀਂ ਵੀ ਨਾਲ ਹੀ ਚਲੋ, ਮੈਂ ਬਿਰਛ 'ਤੇ ਚੜਾਂਗਾ, ਤੁਸੀਂ ਹੇਠਾਂ ਫਲ ਸਾਂਭ ਵੀ ਚੱਲਿਓ, ਮੈਂ ਵੀ ਖਾਵਾਂਗਾ, ਤੁਹਾਨੂੰ ਵੀ ਖਿਲਾ ਦਿੰਦੇ। ਉਹ ਪੀਲੂ ਦੇ ਦਰਖਤ 'ਤੇ ਚੜ ਗਿਆ, ਉਹਨੇ ਜਾ ਕੇ ਕੁਝ ਫਲ ਖਾਧੇ, ਕੁਛ ਬੱਚਿਆਂ ਨੂੰ ਸੁੱਟੇ, ਤੇ ਇਹਦੀ ਲੱਕੜ ਬੜੀ ਭੈੜੀ ਹੁੰਦੀ ਹੈ, ਅੰਬ ਦੀ ਲੱਕੜ ਵੀ, ਜਾਮਣ ਦੀ ਲੱਕੜ, ਇਹ ਲੱਕੜ ਬੜਾ ਧੋਖਾ ਦੇ ਜਾਂਦੀ ਹੈ, ਕਈ ਵਾਰ ਬੜੇ ਨੁਕਸਾਨ ਹੋਇਆ ਲੋਕਾਂ ਦੇ। ਉਸ ਬਰੀਕ ਟਾਹਣੀ 'ਤੇ ਆਇਆ ਫਲ, ਬਰੀਕ ਟਾਹਣੀਆਂ 'ਤੇ ਹੁੰਦੇ ਹੈ, ਤੇ ਟਾਹਣ ਟੁੱਟ ਗਈ, ਟੁੱਟਣ ਤੋਂ ਬਾਅਦ ਦਰਮ ਦੇ ਕੇ ਡਿੱਗਾ ਤੇ ਇਹਦੀ ਉੱਧਰ ਅੱਖ ਖੁੱਲ ਗਈ। ਰਾਜਾ ਦੇਖਦਾ ਕੈਸਾ ਭੈੜਾ ਸੁਪਨਾ ਆਇਆ, ਸ਼ੁਕਰ ਹੈ ਕਿ ਮੈਂ ਰਾਜਾ ਹੀ ਹਾਂ, ਮਜ਼ਬੀ ਨਹੀਂ। ਤੇ ਗੁਰੂ ਸਾਹਿਬ ਅੰਤਰਜਾਮੀ ਜਾਣਦੇ ਨੇ, ਰਾਜਾ ਥੋੜ੍ਹਾ ਜਿਹਾ ਉਦਾਸ ਹੈ। ਮਹਾਰਾਜ ਸਾਹਿਬ ਕਹਿਣ ਲੱਗੇ, ਰਾਜਨ ਕਿਆ ਬਾਤ, ਕੁਛ ਥੋੜ੍ਹਾ ਜਿਹਾ ਉਦਾਸ? ਨਹੀਂ ਜੀ, ਵੈਸੇ ਕਈ ਵਾਰੀ ਬੰਦਾ ਲੁਕੋ ਰੱਖ ਜਾਂਦਾ, ਨਹੀਂ ਮਹਾਰਾਜ ਵੈਸੇ, ਪਰ ਸੁਪਨੇ ਦੀ ਗੱਲ ਵਾਰ ਵਾਰ ਯਾਦ ਆ ਰਹੀ ਹੈ। ਮਹਾਰਾਜ ਕਹਿੰਦੇ, ਆਹ ਤੈਨੂੰ ਜੰਗਲ ਦੀ ਸੈਰ ਕਰਾ ਕੇ ਲੈ ਕੇ ਆਉਣੇ। ਤੁਰ ਪਏ ਤੇ ਜੰਗਲ ਦੇ ਵਿੱਚ ਜਾਂਦਿਆਂ ਮਹਾਰਾਜ ਕਹਿੰਦੇ, ਅਸੀਂ ਇੱਥੇ ਬੈਠਦੇ ਹਾਂ ਰਾਜਨ, ਤੇਰਾ ਸੁਭਾਅ ਸ਼ਿਕਾਰ ਕਰਨ ਦਾ ਹੈ, ਤੂੰ ਆਪਣਾ ਰਾਜ ਲੀਲਾ ਜਿਹੜੀ ਹੈ ਕਰ ਸਕਦਾ। ਅਖੇਰ ਵਿਰਤ, ਰਾਜਨ ਕੀ ਲੀਲਾ, ਭਾਵੇਂ ਲੇਖਾ ਦੇਣਾ ਪੈਂਦਾ, ਫਿਰ ਤੇਰੀ ਲੀਲਾ ਤੂੰ ਕਰਨਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ, ਲੇਖਾ ਤੂੰ ਦੇਣਾ ਸਜਣਾ ਵੀ ਤੂੰ। ਮਹਾਰਾਜ ਨੇ ਜਾਣ ਕੇ ਭੇਜ ਦਿੱਤਾ ਤੇ ਰਾਜਾ ਜੰਗਲ ਵਿੱਚ ਇਹ ਆ ਤੇ ਰਸਤਾ ਭੁੱਲ ਗਿਆ, ਸਾਥੀ ਕੋਈ ਨਹੀਂ ਹੈ ਨਾਲ, ਤੇ ਸੋਚਿਆ ਕਿ ਮਨਾ ਵੀ ਚਲੋ ਕੋਈ ਮੰਦਾ ਮਿਲੇਗਾ ਉਹਨੂੰ ਪੁੱਛ ਲਵਾਂਗੇ। ਰਸਤਾ ਦਿਸ਼ਾ ਭਰਮਣ ਹੋ ਗਈ, ਸੁਸਤੀ ਪੈ ਗਈ, ਗੁਰੂ ਦੀ ਖੇਡ ਸੀ, ਸੁਸਤੀ ਪੈ ਗਈ, ਉਹ ਲੰਮਾ ਪੈ ਗਿਆ, ਉਹਨੂੰ ਨੀਂਦ ਆ ਗਈ। ਤੇ ਇੰਨੇ ਨੂੰ ਕੀ ਹੁੰਦਾ ਹੈ ਵੀ ਉਹਦੇ ਘਰਵਾਲੀ ਮਜਮਣ ਤਾਂ ਘਰ ਦੇ ਵਿੱਚ ਹੈ, ਉਹਨਾਂ ਦਾ ਇੱਕ ਬੱਚਾ ਜੰਗਲ ਵਿੱਚ ਫਿਰਦਾ ਆਇਆ, ਉਹਨੇ ਦੇਖਿਆ ਇਹ ਪਿਆ ਕੌਣ ਹੈ, ਮੂੰਹ ਤੇ ਕੱਪੜਾ ਚੁੱਕਿਆ, ਉਹਨੇ ਕਿਹਾ ਤਾਂ ਮੇਰਾ ਬਾਪੂ ਹੈ, ਕਲੰਗੀ ਲਾਈ ਹੋਈ ਹੈ, ਘੋੜਾ ਖੜਾ ਹੈ, ਬੜਾ ਸ਼ਾਹੀ ਠਾਠ ਵਾਠ ਹੈ। ਕਹਿੰਦਾ ਉਹ ਧੋਖੇਬਾਜ, ਅਸੀਂ ਤਾਂ ਸਮਝਦੇ ਸੀ ਤੂੰ ਮਰ ਗਿਆ। ਉਹ ਗਿਆ ਜਾ ਕੇ ਆਪਣੀ ਮਾਂ ਨੂੰ ਰੌਲਾ ਪਾਇਆ ਵੀ ਪਿਤਾ ਜੀ ਤਾਂ ਜਿਉਂਦੇ ਨੇ। ਮਜਮਣ ਨੇ ਸਾਰਾ ਭਾਈਚਾਰਾ ਇਕੱਠਾ ਕੀਤਾ ਤੇ ਉਹਦੇ ਦੁਆਲੇ ਹੋ ਗਈ ਤੇ ਆ ਕੇ ਉਹਨੂੰ ਜਦੋਂ ਜਗਾਇਆ ਕਹਿਣ ਲੱਗਾ ਤੂੰ ਕੌਣ ਹੈ? ਕਹਿੰਦੀ ਠੀਕ ਹੈ ਹੁਣ ਮੈਂ ਕੌਣ ਹੋ ਗਈ, ਤੂੰ ਆਪਣੇ ਬੱਚਿਆਂ ਨੂੰ ਵੀ ਨਹੀਂ ਪਹਿਚਾਣਦਾ, ਪਾਗਲ ਹੋ ਗਿਆ, ਸੱਚ ਦੱਸ ਘੋੜਾ ਕਿਹਦੇ ਲੈ ਕੇ ਆਇਆ? ਅਸੀਂ ਗਰੀਬ ਬੰਦਿਆਂ ਕਰਕੇ ਖਾਣ ਵਾਲੇ, ਤੂੰ ਕਮਾ ਕੇ ਖਾਣ ਦੀ ਬਜਾਏ ਤੂੰ ਘੋੜੇ ਖੋਲੀ ਫਿਰਦਾ ਕਿਸੇ ਦੇ, ਆਸਰ ਤੇ ਕਲਗੀ ਲਾਈ ਆ, ਕਿਹਦੀ ਲੈ ਕੇ ਆਇਆ? ਉਹ ਕਹਿੰਦਾ ਮੈਂ ਰਾਜਾ। ਕਹਿੰਦੇ ਕੋਈ ਨੀ ਹੁਣੇ ਦੱਸਦੇ, ਲਾਓ ਇਹਦੇ ਸੰਗਲ। ਰਾਜਾ ਫੜ ਲਿਆ, ਕਿਹਾ ਕਹਿ ਸੱਚਨ ਜਿਹੜੇ ਬਣ ਗਿਆ। ਉਹਨੇ ਉਸ ਵੇਲੇ ਜਦੋਂ ਅੱਤ ਦਰਜੇ ਦਾ ਦੁਖੀ ਹੋਣਾ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁਕਾਰ ਕੀਤੀ, ਦਾਤਾ ਮੈਂ ਬਹੁਤ ਬੁਰੀ ਤਰ੍ਹਾਂ ਫਸ ਗਿਆ, ਪਹਿਲਾਂ ਤਾਂ ਰਾਹ ਹੀ ਨਹੀਂ ਸੀ ਲੱਭਦਾ, ਹੁਣ ਤਾਂ ਗੜਬੜ ਬਹੁਤ ਵੱਡੀ ਹੋ ਗਈ, ਮਹਾਰਾਜ ਬਚਾ ਹੁਣ ਤੂੰ ਮੈਨੂੰ। ਤੇ ਗੁਰੂ ਅਰਜਨ ਦੇਵ ਜੀ ਪਹੁੰਚ ਗਏ, ਉਹਨੇ ਕਿਹਾ ਸ਼ੁਕਰ ਹੈ ਸਾਚ ਸਾਹ ਆਇਆ। ਗੁਰੂ ਕਹਿਣ ਲੱਗੇ ਰੌਲਾ ਕੀ ਹੈ? ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਤਾਂ ਜਾਣਦੇ ਹੋ ਮੈਂ ਤਾਂ ਹਰੀਪੁਰ ਦਾ ਰਾਜਾ ਹੈ। ਕਹਿਣ ਲੱਗੇ ਬਈ ਤੁਸੀਂ ਕੀ ਰੌਲਾ ਪਾਇਆ ਇਹਦੇ? ਕਹਿਣ ਲੱਗੇ ਜੀ ਸਾਡਾ ਪਿਤਾ, ਬੱਚੇ ਕਹਿਣ ਸਾਡਾ ਪਿਤਾ, ਬੀਬੀ ਕਹੇ ਮੇਰੇ ਘਰ ਵਾਲਾ, ਉਹ ਕਹਿਣ ਸਾਡਾ ਭਾਈ ਹੈ। ਮਹਾਰਾਜ ਕਹਿੰਦੇ ਦੇਖੋ ਬਈ ਕਈ ਵਾਰ ਮਹਾਂਦਰੇ ਮਿਲ ਜਾਂਦੇ ਆ। ਕਹਿੰਦੇ ਬਿਲਕੁਲ ਨਹੀਂ ਜੀ, ਇਹਦੀ ਆਵਾਜ਼ ਉਹੀ, ਸ਼ਕਲ ਉਹੀ, ਆ ਘੋੜਾ ਪੁੱਛੋ ਇਹਨੂੰ ਕਿਦਾਂ ਲੈ ਕੇ ਆਇਆ। ਮਹਾਰਾਜ ਕਹਿੰਦੇ ਇਹ ਗੱਲਾਂ ਛੱਡੋ, ਇਉਂ ਦੱਸੋ ਵੀ ਜਿਹੜਾ ਤੁਹਾਡਾ ਸੰਬੰਧੀ ਮਰਿਆ ਸੀ ਕਿਵੇਂ ਮਰਿਆ ਸੀ, ਐਂ ਮਰਿਆ ਸੀ, ਫਿਰ ਕੀ ਕੀਤਾ ਸੀ? ਅਸੀਂ ਜੀ ਉਹਨੂੰ ਮਿੱਟੀ ਦੇ ਵਿੱਚ ਕਬਰ ਵਿੱਚ ਦੱਬਿਆ ਸੀ। ਮਹਾਰਾਜ ਕਿਵੇਂ ਤਾਂ ਕੰਮ ਹੀ ਬੜਾ ਸੌਖਾ ਹੈ, ਮੈਨੂੰ ਦੱਸੋ ਉਹਦੀ ਕਬਰ ਕਿੱਥੇ ਹੈ, ਤੁਸੀਂ ਚੱਲੋ ਨਾਲ, ਆਪਾਂ ਕਬਰ ਰੋਲਦੇ ਹਾਂ, ਜੇ ਕਬਰ ਦੇ ਵਿੱਚੋਂ ਨਿਕਲ ਆਇਆ ਇਹੋ ਦੀ ਸ਼ਕਲ ਦਾ ਤਾਂ ਫਿਰ ਵੀ ਤੁਹਾਡਾ ਝਗੜਾ ਵਿਅਰਥ ਹੈ, ਤੇ ਜੇ ਕਬਰ ਦੇ ਵਿੱਚੋਂ ਨਾ ਨਿਕਲਿਆ ਫਿਰ ਤੁਸੀਂ ਇਹਨੂੰ ਲੈ ਜਿਓ। ਕਹਿਣ ਲੱਗੇ ਜੀ ਠੀਕ ਹੈ ਚਲੋ ਜੀ, ਤੁਰੋ ਜੀ ਤੁਰੋ। ਉਹ ਤੁਰਨ ਲੱਗੇ, ਰਾਜਾ ਕੋਲ ਨੂੰ ਹੋ ਕੇ ਕਹਿੰਦਾ ਗਰੀਬ ਨਵਾਜ ਫੈਸਲਾ ਗਲਤ ਹੋ ਗਿਆ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਜੇ ਕਬਰ ਚੋਂ ਉਹ ਨਾ ਨਿਕਲਿਆ ਮੇਰੀ ਜਾਨ ਨੂੰ ਤਾਂ ਪੈ ਗਿਆ ਟੰਟਾ, ਮੈਂ ਮਜ਼ਬੀਆਂ ਦੇ ਜਾਊਂਗਾ ਹੁਣ। ਮਹਾਰਾਜ ਕਹਿੰਦੇ ਚੁੱਪ ਕਰਕੇ ਦੇਖ, ਬੋਲਣ ਦੀ ਲੋੜ ਨਹੀਂ। ਪਹੁੰਚੇ ਕਬਰ ਦੇ ਵਿੱਚੋਂ ਕੱਢਿਆ ਮੁਰਦਾ, ਬਿਲਕੁਲ ਉਸੇ ਹਮ ਸ਼ਕਲ। ਕਹਿਣ ਲੱਗੇ ਲੋ ਭਾਈ ਤੁਹਾਡਾ ਤਾਂ ਆ ਸੀ, ਇਹ ਤਾਂ ਹਰੀ। ਉਹ ਕਹਿਣ ਲੱਗੇ, ਮਜਮਣ ਵੀ ਹੱਥ ਮੰਨ ਲਏ ਕਿ ਰਾਜਾ ਸਾਹਿਬ ਵੀ ਮਮਤਾ ਦੇ ਵੇਸ ਦੇ ਵਿੱਚ ਹੋ ਕੇ, ਬੱਚਿਆਂ ਨੇ ਵੀ ਬਹੁਤ ਵੱਧ ਘੱਟ ਕਿਹਾ, ਤੇ ਤੂੰ ਮਾਫ਼? ਕਹਿੰਦੇ ਮਾਫ਼ੀ ਦੀ ਗੱਲ ਹੀ, ਮੇਰਾ ਖੇੜਾ ਛੱਡੋ, ਜਾਓ ਤੁਸੀਂ। ਚਲੇ ਗਏ, ਮਹਾਰਾਜ ਉਹਨੂੰ ਲੈ ਕੇ ਵਾਪਸ ਆਏ। ਯਾਦਗਾਰੀ ਸਥਾਨ ਕਾਇਮ ਹੈ, ਇਹ ਦੂਸਰੇ ਲੋਕ ਤਾਂ ਕਹਿੰਦੇ ਨੇ ਵੀ ਕਹਾਣੀਆਂ ਬਣਾਈਆਂ ਹੁੰਦੀਆਂ ਨੇ, ਤਾਂ ਸਥਾਨ ਬਣਿਆ ਇਸ ਥਾਂ ਤੇ ਗੁਰੂ ਅਰਜਨ ਦੇਵ ਜੀ ਦਾ। ਤੇ ਜਦੋਂ ਉੱਥੇ ਪਹੁੰਚੇ ਕਹਿਣ ਲੱਗਾ ਮਹਾਰਾਜ ਇਹ ਹੋਇਆ ਕੀ? ਕਹਿੰਦੇ ਗੁਰਬਾਣੀ ਦੀ ਤੁਕ ਜਿਹਦੀ ਤੇ ਤੋਂ ਸ਼ੰਕਾ ਕੀਤਾ ਸੀ ਉਹਦੇ ਅਰਥ ਹੋਏ ਹੈ, ਹੋਰ ਕੁਛ ਵੀ ਨਹੀਂ। ਰਾਜਨ ਤੇਰੇ ਕਰਮਾਂ ਦੇ ਅੰਦਰ, ਤੇਰੀ ਪਰਾਲਭ ਦੇ ਅੰਦਰ ਲਿਖਿਆ ਹੋਇਆ ਸੀ ਅਗਲਾ ਜਨਮ ਤੇਰਾ ਮਜ਼੍ਹਬੀਆਂ ਦੇ ਘਰ ਹੋਣਾ ਸੀ। 35-40 ਸਾਲ ਤੋਂ ਇਹ ਕੁਛ ਜੋ ਦੇਖਿਆ ਇਹ ਸਭ ਕੁਛ ਪ੍ਰਤੱਖ ਰੂਪ ਵਿੱਚ ਕਰਨਾ ਸੀ, ਇਹ ਤੇਰੇ ਸੰਬੰਧੀ ਹੋਣੇ ਸੀ। ਪਰ ਤੂੰ ਹੁਣ ਗੁਰੂ ਨਾਨਕ ਦੀ ਗੱਦੀ ਦੀ ਸ਼ਰਨ ਵਿੱਚ ਆ ਗਿਆ, ਇਸ ਕਰਕੇ ਜਿਹੜਾ ਕੁਛ ਹੋਣਾ ਸੀ ਉਹ ਇੱਕ ਰਾਤ ਦੇ ਵਿੱਚ ਤੈਨੂੰ 40 ਸਾਲ ਦਾ ਫਲ ਭੁਗਤਾ ਦਿੱਤਾ, ਉਹ ਤੇਰਾ ਪ੍ਰਤੱਖ ਦਾ ਸੁਪਨੇ ਦੇ ਵਿੱਚ ਤੇਰਾ ਦੁੱਖ ਕੱਟ ਦਿੱਤਾ, ਇਹ ਗੁਰੂ ਸ਼ਰਨ ਆਉਣ ਦਾ ਲਾਭ ਹੈ ਤੈਨੂੰ। ਤੂੰ ਨਾਮ ਸੁਣਿਆ ਕਰ, ਸੁਣਿਆ ਦੁੱਖ ਪਾਪ ਕਾ ਨਾਸ ਹੋ ਜਾਂਦਾ ਹੈ। ਇਹ ਸਭ ਕੁਛ ਹੋਣਾ ਸੀ ਤੇ ਸਭ ਕੁਛ ਸਿਮਰਤੀ ਦੁਆਰਾ ਤੈਨੂੰ ਉੱਕਣੇ ਦੇਖਿਆ ਸਭ ਕੁਛ। ਉਸ ਤੋਂ ਬਾਅਦ ਮਹਾਰਾਜ ਕਹਿੰਦੇ ਹੁਣ ਜੰਗਲ ਵਿੱਚ ਜਾ ਕੇ ਦੇਖ, ਨਾ ਉਹ ਜੰਗਲ, ਨਾ ਉਹ ਬਿਰਸ਼, ਨਾ ਉਹ ਬਸਤੀ, ਇੱਥੇ ਕੁਛ ਵੀ ਨਹੀਂ ਹੈ, ਦੇਖਿਆ ਉੱਥੇ ਕੁਛ ਵੀ ਨਹੀਂ ਹੈ। ਸੋ ਇਸ ਕਰਕੇ ਸਾਧ ਜੀ, ਗੁਰੂ ਸ਼ਰਨ ਆਉਣ ਦਾ ਜਿਹੜਾ ਲਾਭ ਹੈ, ਕਈ ਵਾਰੀ ਬੰਦੇ ਨੂੰ ਖੁਦ ਨਹੀਂ ਪਤਾ ਹੁੰਦਾ ਮੈਨੂੰ ਲਾਭ ਕੀ ਮਿਲਿਆ, ਉਹ ਇਤਰਾਜ਼ ਕਰ ਬੈਠਦਾ, ਪਰ ਨਹੀਂ, ਇਹ ਘਰ ਹਮੇਸ਼ਾ ਮਿਹਰਬਾਨ ਹੈ। ਛੋਟੇ ਛੋਟੇ ਦੁੱਖਾਂ ਤੇ ਘਬਰਾ ਕੇ ਤੇ ਸਾਨੂੰ ਆਪਣੀ ਪਰਾਲਬਧ ਭੁੱਲ ਕੇ ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲੇ ਕੋਏ, ਕਿਉਂ ਜਿਹੜੇ ਪਿਛਲੇ ਜਨਮ ਦੇ ਅੰਦਰ ਪਾਪ ਕਰਮ ਕੀਤੇ ਹੋਏ ਦੀ ਸਾਨੂੰ ਇਸ ਜਨਮ ਦੇ ਪਰਾਲਬਧ ਜੋ ਬਣ ਗਏ ਉਹਦੇ 'ਚ ਜੇ ਦੁੱਖੇ ਦੁੱਖ ਲਿਖੇ ਨਾ ਤਾਂ ਵੀ ਖੁਸ਼ ਹੋ ਵੀ ਭੋਗਿਆ ਜਾ ਰਿਹਾ ਹੈ। ਅੱਗੇ ਵਾਸਤੇ ਕਰਮ ਕਿਰੇਮਾਨ ਕਰਮ ਨੂੰ ਠੀਕ ਕਰਨਾ ਹੈ ਗੁਰਸਿੱਖ ਨੂੰ, ਕਿ ਗੁਰਸਿੱਖ ਰੀਤ ਦੇ ਕਰਮ ਕਰ, ਹੰਗਤਾ ਤੋਂ ਰਹਿਤ ਹੋ ਕੇ ਕਰ। ਪਰਾਲਬਧ ਭੋਗੀ ਜਾ ਰਹੀ ਹੈ, ਸੰਚਿਤ ਕਰਮ ਨਾਮ ਸਿਮਰਨ ਦੇ ਅਭਿਆਸ ਨਾਲ, ਗਿਆਨ ਦੀ ਅਗਨੀ ਦੇ ਨਾਲ ਉਹ ਸਾਰੇ ਕਰਮ ਦਗਧ ਹੋ ਜਾਣਗੇ, ਤੈਨੂੰ ਫਲ ਨਹੀਂ ਦੇਣਗੇ, ਮੁੜ ਕੇ ਜਨਮ ਨਹੀਂ ਮਿਲੇਗਾ। ਜੰਮਣ ਮਰਨ ਤਿੰਨ ਕੋ ਜੋ ਹਰ ਲੜ ਲਾਗੇ, ਜੀਵਤ ਸੇ ਪ੍ਰਵਾਨ ਹੋਏ ਉਹ ਜਿਉਂਦੇ ਪ੍ਰਮਾਣ ਹੋ ਜਾਂਦੇ ਨੇ। ਸੋ ਇਸ ਕਰਕੇ ਰਾਗੀ ਸਿੰਘ ਸਾਹਿਬਾਨ ਜੋ ਸ਼ਬਦ ਪੜ੍ਹ ਰਹੇ ਸੀ ਉਸੇ ਪਹਿਰੇ ਦੇ ਵਿੱਚ, ਤੇ ਚੌਧਰੀ ਸ਼ਮੀਰ ਨੂੰ ਸੈਂਕੜੇ ਜਨਮ ਇੱਕ ਰਾਤ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭੁਗਤਾਏ, ਕਿੰਨੀਆਂ ਸਾਖੀਆਂ ਇਸ ਪ੍ਰਕਰਨ ਦੀਆਂ ਬੋਲੀਆਂ ਜਾ ਸਕਦੀਆਂ ਹਨ। ਤੇ ਸਤਿਗੁਰੂ ਦਾ ਦਰ ਐਡਾ ਮਿਹਰਬਾਨ ਹੈ, ਇੱਕ ਵਚਨ ਯਾਦ ਆ ਗਿਆ, ਮੈਂ ਇਹ ਕਹਿ ਕੇ ਸਮਾਪਤੀ ਕਰਦਾ। ਕਲੰਗੀਧਰ ਸਤਿਗੁਰੂ ਅਨੰਦਪੁਰ ਸਾਹਿਬ ਵਿਰਾਜਮਾਨ ਸਨ, ਲਾਗੇ ਦਾ ਇੱਕ ਪਿੰਡ, ਉਹਦਾ ਪਿੰਡ ਦਾ ਨਾਂ ਨਹੀਂ ਆਇਆ ਇਤਿਹਾਸ ਵਿੱਚ, ਇੱਕ ਪਿੰਡ ਦੇ ਵਿੱਚ ਰਹਿਣ ਵਾਲਾ ਬਹੁਤ ਗਰੀਬ, ਤੇ ਇੱਕ ਦਿਨ ਉਹਦੇ ਘਰ ਵਾਲੀ ਕਹਿੰਦੀ ਹੈ ਤੂੰ ਮਰਦ ਹੈ ਕੁਛ ਕਰ, ਬੱਚੇ ਭੁੱਖੇ ਬੈਠੇ ਨੇ, ਕੁਛ ਵੀ ਹੈ ਨਹੀਂ ਘਰ ਵਿੱਚ। ਕਹਿੰਦਾ ਕਰਾਂ ਕੀ, ਢੋ ਨਹੀਂ ਬਣਦੇ। ਬੈਠਾ ਬੈਠਾ ਕਹਿਣ ਲੱਗਾ ਵੀ ਮੇਰੇ ਦਿਮਾਗ 'ਚ ਇੱਕ ਗੱਲ ਆਈ ਹੈ ਵੀ ਕਿਉਂ ਨਾ ਹੋਵੇ ਮੈਂ ਅਨੰਦਪੁਰ ਚਲਿਆ ਜਾਵਾਂ ਅਨੰਦਪੁਰ ਸਾਹਿਬ। ਆਖੇ ਉੱਥੇ ਕੀ ਕਰੇਗਾ? ਕਹਿੰਦੇ ਮੈਂ ਸੁਣਿਆ ਗੁਰੂ ਗੋਬਿੰਦ ਸਿੰਘ ਜੀ ਇੱਕ ਇੱਕ ਕਵਿਤਾ ਦਾ 1-1 ਲੱਖ ਰੁਪਈਆ ਇਨਾਮ ਦੇ ਦਿੰਦੇ ਆ, ਕਈ ਕਈ ਪੁਸਤਕਾਂ ਦੀਆਂ ਰੋਟੀਆਂ ਬਣ ਜਾਂਦੀਆਂ। ਉਹ ਕਹਿਣ ਲੱਗੀ, ਉਹਦੇ ਘਰ ਵਾਲੀ ਚੰਗੀ ਅਕਲ ਵਾਲੀ ਸੀ, ਕਹਿੰਦੀ ਉਹ ਫਿਰ ਵਿਦਵਾਨ ਕਵਿਤਾ ਬਣਾਉਣ ਜਾਣ ਦੇਣ, ਕਵਿਤਾ ਗਾਇਨ ਕਰਨ ਜਾਣ ਦੇਣ, ਪੈਸੇ ਇਨਾਮ ਉਹਨਾਂ ਨੂੰ ਮਿਲਦਾ। ਕਹਿੰਦਾ ਪੇਟ ਕੀ ਨਹੀਂ ਕਰਾਉਂਦਾ ਭਾਗਾਂ ਵਾਲੀਏ, ਮੈਂ ਵੀ ਟੁੱਟੀ ਫੁੱਟੀ ਕੋਈ ਨਾ ਕੋਈ ਕਵਿਤਾ ਰਚ ਲਊਂਗਾ, ਤੂੰ ਨਿਸ਼ਚਾ ਕਰ ਮੇਰੇ ਤੇ। ਹੈ ਫਿਰ ਤੂੰ ਜਾ ਬਈ, ਵੀ ਐਡਾ ਹੌਸਲਾ ਦੇਖਿਆ ਸਿੱਖ ਦਾ, 52 ਕਵੀਆਂ ਦੇ ਵਿੱਚ ਆ ਕੇ ਬਹਿ ਗਿਆ। ਕਲਗੀਧਰ ਪਾਤਸ਼ਾਹ ਦੇ ਆਏ ਨੀ ਮਹਿਲਾਂ ਤੋਂ, ਤੇ ਹੁਣ ਕਵੀ ਇੱਕ ਦੂਜੇ ਕਿ ਨਹੀਂ ਦੇਖਦੇ ਵੀ ਆਹ ਕੋਈ ਵੱਡਾ ਕਵੀ ਆ ਗਿਆ, ਪਤਾ ਨਹੀਂ ਅੱਜ ਕਿੱਡੀ ਵੱਡੀ ਕੋਈ ਕਵਿਤਾ ਸੁਣਾਏਗਾ। ਉਹਨੇ ਉਹਦਾ ਚਿਹਰੇ ਦਾ ਨਿਰਾਸ਼ ਤਾਂ ਹੈ ਹੀ ਨਹੀਂ, ਨਿਸ਼ਚਾ ਹੀ ਨਿਸ਼ਚਾ ਹੈ। ਗੁਰੂ ਗੋਬਿੰਦ ਸਿੰਘ ਜੀ ਆਏ, ਸਾਰੇ ਉੱਠ ਕੇ ਖੜੇ ਹੋ ਗਏ, ਵਿਦਵਾਨ ਵੀ ਖੜੇ ਹੋ ਗਏ, ਸੰਗਤਾਂ ਖੜੀਆਂ, ਜਕਾਰੇ ਛੱਡਦੇ ਮਹਾਰਾਜ ਸਿੰਘਾਸਨ ਦੇ ਬੈਠੇ, ਕਿਹਾ ਪਿਆਰਿਓ ਬਹਿ ਜਾਓ, ਬਹਿ ਗਏ। ਮਹਾਰਾਜ ਸਾਹਿਬ ਨੇ ਦ੍ਰਿਸ਼ਟੀ ਕੀਤੀ ਤੇ ਭਾਈ ਦਇਆ ਸਿੰਘ ਜੀ ਬੋਲੇ ਮਹਾਰਾਜ ਤੇ ਕਵੀ ਦਰਬਾਰ ਦੀ ਸ਼ੁਰੂਆਤ ਹੋ ਜਾਏ ਜੇ ਆ ਗਿਆ ਹੋਵੇ। ਕਹਿੰਦੇ ਹਾਂ ਆ ਗਿਆ ਹੈ। ਮਹਾਰਾਜ ਕਿਰਪਾ ਕਰੋ ਆ ਗਿਆ ਕਰੋ, ਕਿਸ ਕਵੀ ਤੋਂ ਸ਼ੁਰੂ ਕਰੀਏ? ਮਹਾਰਾਜ ਕਹਿੰਦੇ ਠਹਿਰ ਜਾਓ ਮੈਂ ਦੱਸਦਾ। ਮਹਾਰਾਜ ਦੀ ਨਿਗਾਹ ਉਸ ਗਰੀਬ ਤੇ ਜਾ ਪਈ। ਮਹਾਰਾਜ ਕਹਿੰਦੇ ਸੱਜਣਾ ਤੂੰ ਉੱਠ ਜਰਾ। ਅੱਗੇ ਆ ਗਿਆ। ਸਾਰੇ ਦੇਖਦੇ ਆ ਵੀ ਵਾਕਈ ਬਹੁਤ ਵੱਡਾ ਕਵੀ ਹੈ, ਗੁਰੂ ਸਾਹਿਬ ਦੀ ਦ੍ਰਿਸ਼ਟੀ ਵੀ ਉਹਦੇ ਤੇ ਗਿਆ, ਗੁਰੂ ਅੰਤਰਜਾਮੀ ਹੈ। ਮਹਾਰਾਜ ਕਹਿੰਦੇ ਅੱਗੇ ਆ, ਕੋਲ ਆ ਗਿਆ। ਹਾਂ ਸੱਜਣਾ ਪ੍ਰੀਚਾ ਦੇ ਆਪਣਾ, ਤੇ ਤੂੰ ਕਵੀ ਹੈ? ਕਹਿੰਦਾ ਜੀ ਬਿਲਕੁਲ ਨਹੀਂ, ਝੂਠ ਬੋਲਣ ਵਾਸਤੇ ਸਾਰੀ ਦੁਨੀਆਂ ਵੀ ਹੈ, ਗੁਰੂ ਦਾ ਦਰਬਾਰ ਹੈ, ਇੱਥੇ ਥੋੜ੍ਹੀ ਝੂਠ ਬੋਲਿਆ ਜਾਂਦਾ। ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਆ ਸਿੱਧਾ ਸਾਦਾ ਸਿੱਖ, ਕਹਿੰਦਾ ਨਾ ਮਹਾਰਾਜ ਮੈਂ ਕੋਈ ਕਭੀ ਨਹੀਂ ਹੈ। ਕਹਿੰਦੇ ਅੱਛਾ ਫਿਰ ਤੇਰਾ ਸਥਾਨ ਉਧਰ ਸੰਗਤ ਵਿੱਚ ਹੋਣਾ ਚਾਹੀਦਾ, ਤੂੰ ਕਵੀਆਂ ਦੇ ਵਿੱਚ ਕਿਉਂ ਬੈਠ ਗਿਆ? ਕਹਿੰਦਾ ਜੀ ਇਸ ਕਰਕੇ ਬੈਠਿਆ ਇਹਨਾਂ ਨੇ ਕਵਿਤਾ ਸੁਣਾਉਣੀ ਮੈਂ ਵੀ ਸੁਣਾਊਂਗਾ। ਬੜੇ ਹੈਰਾਨ ਹੋ ਕੇ ਕਹਿ ਸਕਦਾ ਵੀ ਆ ਗਿਆ, ਕਵਿਤਾ ਜਾਣਦਾ ਨਹੀਂ ਤੇ ਕਹਿੰਦਾ ਕਦਾ ਕਵਿਤਾ ਸੁਣਾਊਂਗਾ। ਕਹਿੰਦੇ ਕਵੀ ਨਹੀਂ ਹੈ? ਕਹਿੰਦਾ ਜੀ ਬਿਲਕੁਲ ਨਹੀਂ। ਕਵਿਤਾ ਸੁਣਾਏਗਾ? ਕਹਿੰਦੇ ਹਾਂ ਕਵਿਤਾ ਸੁਣਾਊਂਗਾ, ਤੁਹਾਡੀ ਤੁਹਾਡਾ ਹੁਕਮ ਹੋਵੇ ਤੁਹਾਡੀ ਕਿਰਪਾ ਹੋਵੇ ਸੁਣਾਊਂਗਾ। ਮਹਾਰਾਜ ਕਹਿੰਦੇ ਭਾਈ ਨੰਦ ਲਾਲ ਪਹਿਲਾਂ ਇਸੇ ਦੀ ਕਵਿਤਾ ਸੁਣ ਲਈਏ, ਤੁਸੀਂ ਤਾਂ ਬੜੇ ਬੜੇ ਵਿਦਵਾਨ ਹੋ, ਤੁਹਾਡੀ ਬਾਤ ਸੁਣ ਲਾਂਗੇ। ਕਹਿੰਦੇ ਹਾਂ ਮਹਾਰਾਜ ਅਸੀਂ ਵੀ ਦੇਖਣਾ ਚਾਹੁੰਦੇ ਹਾਂ। ਜਿਉਂ ਲੱਗਿਆ ਮਹਾਰਾਜ ਕਰੀ ਨੂੰ ਦੇਖਣ, ਇੱਕ ਟੱਕ ਦੇਖੀ ਗਿਆ ਜਿਵੇਂ ਚਕੋਰ ਚੰਦ ਕਰੀ ਦੇਖੀ ਜਾਂਦਾ, ਦੇਖੀ ਜਾਂਦਾ ਬੋਲਿਆ ਹੈ ਹੀ ਨਾ। ਦੇਖਤ ਦੇਖਤ ਇਤਨਾ ਦੇਖ, ਦੇਖਤ ਦੇਖਤ ਗੁਰੂ ਨੂੰ ਕਿੰਨੇ ਕਿਵੇਂ ਦੇਖਣਾ, ਦੇਖਤ ਦੇਖਤ ਇਤਨਾ ਦੇਖ, ਮਿਟ ਜਾ ਦੁਬਦਾ ਰਹਿ ਜਾ ਏਕ। ਉਹ ਤਾਂ ਇਸ ਅਵਸਥਾ ਚ ਪਹੁੰਚ ਗਿਆ ਤੇ ਕਵੀਆਂ ਚ ਗੜਬੜ ਹੋਣ ਲੱਗੀ, ਕਹਿਣ ਲੱਗੇ ਵੀ ਜੇ ਕੁਛ ਸੁਣਾਉਣਾ ਹੀ ਨਹੀਂ ਫਿਰ ਬਹਿ ਜਾਏ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਬਈ ਤੂੰ ਤਾਂ ਕਹਿੰਦਾ ਸੀ ਕਵਿਤਾ ਸੁਣਾਊਂਗਾ, ਤੂੰ ਤਾਂ ਬੋਲਿਆ ਹੀ ਨਹੀਂ। ਕਹਿੰਦਾ ਮਹਾਰਾਜ ਸੱਚੀ ਗੱਲ ਇਹ ਹੈ ਵੀ ਤੁਹਾਨੂੰ ਦੇਖ ਕੇ ਤਾਂ ਸਾਰੀਆਂ ਸੱਤੇ ਸੁੱਧਾਂ ਭੁੱਲ ਗਈਆਂ, ਕਵਿਤਾ ਵੀ ਵਿੱਚੇ ਭੁੱਲ ਗਈ, ਆਉਂਦੀ ਨਹੀਂ ਸੀ ਵਿਚਾਰੇ ਨੂੰ ਗੱਲ ਤਾਂ, ਉਹ ਤਾਂ ਕੋਈ ਡੰਗ ਲੁੱਟ ਪਾ ਰਿਹਾ ਸੀ। ਤੁਹਾਡਾ ਦਰਸ਼ਨ ਕਰਕੇ ਕੋਈ ਕਵਿਤਾ ਨਹੀਂ ਯਾਦ ਰਹੀ। ਮਹਾਰਾਜ ਕਹਿੰਦੇ ਯਾਦ ਕਰ ਲੈ। ਮਹਾਰਾਜ ਜਾਣਦੇ ਸੀ ਅੰਦਰੋਂ, ਕਹਿੰਦਾ ਹਾਂ ਸੱਚੇ ਪਾਤਸ਼ਾਹ ਆ ਗਈ ਯਾਦ। ਚੱਲ ਉਂਗਲ ਕਰਕੇ ਆ ਮਹਾਰਾਜ ਨੂੰ, ਕਹਿੰਦਾ ਤੂੰ ਗਰੀਬ ਕੋ ਨਿਵਾਸ ਤੇ ਰਟ ਗਿਆ, ਸੋਚਦਾ ਵੀ ਗਾਹਾਂ ਕੀ ਗਾਹਾਂ, ਆਉਂਦੇ ਹੀ ਨਹੀਂ ਕੁਛ। ਮਾਰੇ ਕਹਿੰਦੇ ਫਿਰ ਕਹਿੰਦਾ ਤੂੰ ਗਰੀਬ ਕੋ ਨਿਵਾਸ। ਉਹ ਕਵੀ ਕਹਿੰਦੇ ਗਾਹਾਂ ਵੀ ਕਿਉਂ ਟਾਈਮ ਖਰਾਬ ਕਰਦੇ, ਕਿਸੇ ਹੋਰ ਨੇ ਵੀ ਕਵਿਤਾ ਪੈਣੀ, ਗਾਹਾਂ ਵੀ ਬੋਲ ਪਿਆ ਹੈ। ਕਹਿੰਦਾ ਭਾਈ ਸਾਹਿਬ ਤੁਸੀਂ ਚੁੱਪ ਰਹੋ, ਮੈਂ ਜਾਣਾ ਤਾਂ ਮੇਰਾ ਗੁਰੂ ਜਾਣੇ, ਮੈਂ ਅੱਜ ਪਹਿਲੇ ਦਿਨ ਆਇਆ, ਤੁਸੀਂ ਰੋਜ਼ ਰਹਿੰਦੇ ਹੋ ਗੁਰੂ ਦੇ ਕੋਲ, ਮੈਨੂੰ ਆਪਣਾ ਆਨੰਦ ਲੈਣ ਦਿਓ। ਫਿਰ ਕਹਿੰਦਾ ਤੀਸਰੀ ਬੇਗਾ ਤੂੰ ਗਰੀਬ ਕੋ ਨਿਵਾਜ, ਮੈਂ ਗਰੀਬ ਤੇਰੋ, ਤੂੰ ਗਰੀਬ ਕੋ ਨਿਵਾਜ, ਮੈਂ ਗਰੀਬ ਤੋਰੋ। ਗੱਲ ਤਾਂ ਇੰਨੀ ਕਰਨੀ ਸੀ ਸੱਚੇ ਪਾਤਸ਼ਾਹ, ਤੂੰ ਗਰੀਬਾਂ ਨੂੰ ਨਿਵਾਜਣ ਵਾਲਾ, ਤੇਰੇ ਦੁਆਰੇ ਤੇ ਇੱਕ ਕੰਗਾਲ ਆ ਗਿਆ ਜਿਹਦੇ ਪੱਲੇ ਕੱਖ ਨੀਰ, ਟੱਬਰ ਭੁੱਖਾ ਬੈਠਾ, ਤੂੰ ਗਰੀਬ ਕੋ ਨਿਵਾਜ, ਮੈਂ ਗਰੀਬ ਤੇਰੋ। ਮਹਾਰਾਜ ਕਹਿੰਦੇ ਚਾਹੁੰਦਾ ਕੀ ਹੈ? ਕਹਿੰਦਾ ਬਸ ਇੱਕ ਵਾਰ ਇਤਨਾ ਕਹਿ ਦੋ ਕਿ ਤੂੰ ਗਰੀਬ ਮੇਰੋ, ਮੈਨੂੰ ਹੋਰ ਕੁਛ ਨਹੀਂ ਚਾਹੀਦਾ ਦਾਤਾ, ਇੱਕ ਵਾਰੀ ਕਹਿ ਦੇ ਵੀ ਤੂੰ ਮੇਰਾ ਹੋ ਗਿਆ। ਮਹਾਰਾਜ ਸਾਹਿਬ ਜੀ ਸਿੰਘਾਸਨ ਤੋਂ ਉੱਠੇ, ਘੁੱਟ ਕੇ ਗਲ ਬੱਕੜੀ ਪਾ ਕੇ, ਲੋਕ ਪਰਲੋਕ ਦੇ ਸੁੱਖ ਦੇਣ ਵਾਲੇ ਦਾਤੇ ਨੇ ਕਿਹਾ ਸਿੱਖਾ ਨਿਹਾਲ। ਕਹਿੰਦੇ ਦੱਸ ਕੀ ਚਾਹੀਦਾ? ਕਹਿੰਦਾ ਜੀ ਹੁਣ ਚਾਹੀਦਾ ਹੀ ਕੱਖ ਨਹੀਂ, ਆਇਆ ਤਾਂ ਅਸੀਂ ਮਾਇਆ ਲੈਣ ਵਾਸਤੇ, ਤੇਰੀ ਇੱਕ ਬੁੱਕਲ ਨੇ ਤਿੰਨਾਂ ਲੋਕਾਂ ਦੇ ਸੁੱਖ ਦੇ ਦਿੱਤਾ, ਤਾਂ ਹੁਣ ਤੇ ਤੋਂ ਵੱਡਾ ਪਦਾਰਥ ਕੋਈ ਨਹੀਂ, ਕੀ ਮੰਗਾਂ, ਸਭ ਕੁਛ ਮਿਲ ਗਿਆ ਮੈਨੂੰ। ਕਹਿੰਦੇ ਨੇ ਕਿ ਸਤਿਗੁਰੂ ਮਹਾਰਾਜ ਨੇ ਜਿਵੇਂ ਕ੍ਰਿਸ਼ਨ ਜੀ ਨੇ ਸਦਾਮੇ ਨੂੰ ਚਾਰੇ ਪਦਾਰਥ ਬਖਸ਼ ਦਿੱਤੇ ਸਨ, ਕਹਿੰਦੇ ਜਾ ਸਿੱਖਾ ਸਤਿਗੁਰ ਕੇ ਬਸ ਚਾਰ ਪਦਾਰਥ ਇਹਦੇ ਮੈਂ ਆਪਣੇ ਸਿੱਖਾਂ ਵਾਸਤੇ ਰੱਖੇ ਹੋਏ ਨੇ, ਤੂੰ ਨਿਹਾਲ ਕਰ ਦਿੱਤਾ, ਇਹ ਲੋਕ ਚ ਵੀ ਸੁਖੀ ਪਰਲੋਕ ਚ ਵੀ ਸੁਖੀ ਹੋਏਗਾ। ਅਸੀਂ ਉਸ ਗੁਰੂ ਦੇ ਸਿੱਖ ਹਾਂ, ਕਦੇ ਨਿਸ਼ਚਾ ਨਹੀਂ ਡੁਲਾਉਣਾ, ਗੁਰੂ ਕਿਰਪਾ ਕਰੇ ਆਓ। ਸਮਾਂ ਹੋ ਗਿਆ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਇੱਕ ਜਾਂਦੇ ਜਾਂਦੇ ਕੁਛ ਬਜ਼ੁਰਗਾਂ ਨੇ ਉੱਥੇ ਦੁਪਹਿਰੇ, ਉਹ ਕਹਿੰਦੇ ਜੀ ਤੁਸੀਂ ਦੋ ਦਿਨ ਦੇ ਕਹਿੰਦੇ ਸੀ, ਮੈਂ ਫਿਰ ਭੁੱਲ ਜਾਂਦਾ ਸੀ, ਫਿਰ ਭੁੱਲ ਜਾਂਦਾ ਸੀ ਵੀ ਕੁਛ ਲੋਕਾਂ ਨੂੰ ਕਬਜ਼ ਹੋ ਜਾਂਦੀ ਹੈ, ਬੜੀ ਨਾਮਰਾਦ ਬਿਮਾਰੀ ਹੈ, ਇਹਦਾ ਸੌਖਾ ਜਿਹਾ ਇਲਾਜ ਹੈ, ਤੁਹਾਡੇ ਆਪਣੇ ਘਰਾਂ ਦੇ ਵਿੱਚ ਹੀ ਹੈ, ਉਹਦੇ ਵਾਸਤੇ ਕੀ ਕਰਨਾ? ਹਰੜ ਤਾਂ ਕਈ ਕਿਸਮ ਦੀ, ਯੰਗ ਹਰੜ ਲੈਣੀ ਹੈ, ਤਿਰਫਲੇ ਵਾਲੀ ਹਰੜ ਨਹੀਂ ਲੈਣੀ, ਇਹ ਧੋਖਾ ਨਹੀਂ ਖਾਣਾ, ਉਹ ਹੈਗੀ ਕਾਬਲੀ ਹਰੜ, ਇਹ ਯੰਗ ਹਰੜ, ਨੋਟ ਕਰ ਲੈਣਾ। ਯੰਗ ਹਰੜ ਅੱਧਾ ਕਿਲੋ ਲਓ, ਉਹਨੂੰ ਘੀ ਦੇ ਵਿੱਚ ਫਰਾਈ ਕਰ ਲਓ, ਫੁੱਲ ਜਾਊਗੀ ਜਿਵੇਂ ਦਾਖਾਂ ਸੌਗੀ ਫੁੱਲ ਜਾਂਦੀ ਹੈ, ਉਹਨੂੰ ਝਰਨੀ ਨਾਲ ਛਾਣ ਕੇ ਇੱਕ ਪਾਸੇ ਰੱਖੋ, ਕੁੱਟ ਕੇ ਉਹਦਾ ਪਾਊਡਰ ਬਣਾ ਲਓ, ਫਿਰ ਈਸਬਗੋਲ ਦਾ ਵਰਾਦਾ ਜਿਹੜਾ ਡੱਬਾ ਪੂਰਾ ਬਣਿਆ ਹੋਇਆ ਉਹਦੇ ਵਿੱਚ ਮਿਕਸ ਕਰ ਲਓ, ਰਲਾ ਲਓ। ਲਓ ਜੀ ਇਹ ਐਡੀ ਵਧੀਆ ਦਵਾਈ ਹੈ, ਜਿਹੜੇ ਤੁਸੀਂ ਕੈਮ ਚੂਰਨ ਜਾਂ ਦੂਜੇ ਚੂਰਨ ਖਾਂਦੇ ਹੋ ਨਾ, ਕੁਛ ਸਮੇਂ ਤੋਂ ਬਾਅਦ ਤੁਹਾਡੀਆਂ ਅੰਦਰ ਦੀਆਂ ਨਾੜਾਂ ਖੁਸ਼ ਕਰ ਦਿੰਦੇ ਨੇ, ਇਹਨੇ ਨਾੜਾਂ ਨੂੰ ਤਰ ਕਰਨਾ ਤੇ ਅੰਦਰ ਇੱਕ ਐਨਰਜੀ ਵੀ ਦੇਣੀ ਹੈ, ਨਾਲ ਤਾਕਤ ਵੀ ਦੇਣੀ ਹੈ, ਔਰ ਫਾਈਬਰ ਹੈ ਉਹਦੇ ਚ ਸਾਰਾ, ਇੱਕ ਵਧੀਆ ਕਿਸਮ ਦੀ ਮੈਡੀਸਨ ਹੈ, ਔਰ ਇੱਕ ਤਾਕਤ ਐਸੀ, ਇੱਕ ਟੌਨਕ ਕਹਿ ਲਓ ਇਸ ਨੂੰ, ਦੇਸੀ ਟੌਨਕ ਹੈ, ਤੇ ਕਬਜ਼ ਵੀ ਨਹੀਂ ਰਹੇਗੀ। ਲੈਣਾ ਕਿਵੇਂ ਹੈ? ਗਰਮ ਗਰਮ ਪਾਣੀ ਦੇ ਨਾਲ ਸੌਣ ਲੱਗਿਆ ਭਰ ਕੇ ਚਮਚਾ ਲੈ ਲੈਣਾ, ਉਹਦੇ ਨਾਲ ਕੰਮ ਠੀਕ ਨਹੀਂ ਆਇਆ, ਦੂਜੇ ਦਿਨ ਦੋ ਚਮਚੇ ਕਰ ਸਕਦੇ ਹੋ,
ਤੇ ਇਹਦੇ ਨਾਲ ਹੀ ਅਗਲੇ ਦਿਨ ਥੋੜਾ ਜਿਹਾ ਹੋਰ ਵਧਾ ਸਕੇ, ਪਰ ਇਹਦੇ ਵਿੱਚ ਵਿੱਚ ਹੀ ਮਹਾਰਾਜ ਸਾਹਿਬ ਕਿਰਪਾ ਕਰਨਗੇ। ਜਿਨ੍ਹਾਂ ਨੂੰ ਇਹ ਬਿਮਾਰੀ ਹੈ ਕਬਜ਼ ਦੀ, ਉਹ ਆਪਣਾ ਇਲਾਜ ਆਪ ਕਰੋ। ਬੈਦਾਂ ਦੇ ਧੱਕੇ ਖਾਣ ਦੀ ਕੀ ਲੋੜ ਹੈ, ਡਾਕਟਰਾਂ ਕੋਲ ਜਾਣ ਦੀ ਕੀ ਲੋੜ ਹੈ, ਕੁਛ ਇਲਾਜ ਤੁਸੀਂ ਆਪ ਕਰ ਸਕਦੇ ਹੋ। ਆ ਭਾਈ ਰਣਵੀਰ ਸਿੰਘ ਕਈ ਦਿਨ ਦਾ ਢਿੱਲਾ, ਮੈਂ ਕਿਹਾ ਤੂੰ ਮੈਨੂੰ ਮਿਲਿਆ ਹੀ ਨਹੀਂ, ਜੇ ਪਹਿਲਾਂ ਮਿਲਦਾ ਵੀ ਆਹ ਗੱਲ ਹੈ ਤੇਰਾ ਬੁਖਾਰ ਬਖੂਰ ਜਿਹੜਾ ਕਿਤੇ ਉਤਰ ਜੂ, ਆਹ ਸਾਧਨ ਕਰ ਲੈ। ਇਸ ਕਰਕੇ ਸਾਧ ਸਿੰਘ ਜੀ, ਸਸਤੇ ਭਾਅ ਦੇ ਜਿਹੜੀਆਂ ਰੱਬ ਨੇ ਸਾਨੂੰ ਗੱਲਾਂ ਦਿੱਤੀਆਂ, ਇਹਦਾ ਵੀ ਅਸੀਂ ਲਾਭ ਉਠਾਉਣਾ ਹੈ। ਆਪ ਸਾਰੀਆਂ ਸੰਗਤਾਂ ਦਾ, ਇੱਥੋਂ ਦੇ ਪ੍ਰਬੰਧ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨਕੋਟ ਧੰਨਵਾਦ, ਗ੍ਰੰਥੀ ਸਿੰਘ ਸਾਹਿਬਾਨਾਂ ਦਾ, ਔਰ ਇੱਥੇ ਦੀਆਂ ਸੰਗਤਾਂ ਦਾ, ਔਰ ਇੱਥੇ ਦੇ ਪ੍ਰਬੰਧਕਾਂ ਦਾ। ਦਾਸ ਰੋਮ ਰੋਮ ਕਰਕੇ ਰਿਣੀ ਹੈ, ਧੰਨਵਾਦ ਕਰਦਾ। ਆਗਿਆ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।